ਸਤਨਾਮ ਸ਼੍ਰੀ ਵਾਹਿਗੁਰੂ ਉਚਾਇ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰਥ ਅਪਰਾਧੀ ਗੁਣ ਹੈ ਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਠਾਡਿਆ ਸਤਿਗੁਰ ਬਖਸ਼ੰਦਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾਰੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾਰੀ ਕਰਤੇ ਹਮ ਨਿਰਗੁਣ ਤੂੰ ਦਾਤਾਰੀ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾਰੀ ਨਿਰਗੁਣ ਤੋਂ ਦਾਤਾ ਜੀ ਹਮ ਨਿਰਗੁਣ ਤੋਂ ਦਾਤਾ ਜੀ
ਨਿਰਗੁਣ ਤੋਂ ਦਾਤਾ ਜੀ ਹਮ ਨਿਰਗੁਣ ਤੋਂ ਦਾਤਾ
मूर्ख तुम चतुर सियाने, हम मूर्ख तुम चतुर सियाने, हम मूर्ख तुम चतुर सियाने। चतुर सियाने सर्व कला का ज्ञानी, हम मूर्ख तुम चतुर सियाने, तू सर्व कला का ज्ञानी,
तुम चतुर सियाने,
तू सर्व कला का ज्ञानी,
हम मूर्ख तुम चतुर सियाने,
तू सर्व कला का ज्ञानी,
सर्व कला का ज्ञाता,
हम पहले तुम उजल करते, हम निर्गुण तुम प्रथम, हम मूर्ख तुम चतुर सियाने, तुम सर्व कला का ज्ञाता, माधो हम ऐसे तू ऐसा, हम पापी तुम पाप खंडन, निको ठाकुर जैसा, तुम सब साजे साज निवाजे, जियो पिंड दे प्राणा, निर्गुण आज गुण नहीं कोई, तुम दान दे हो मेहरबाना, तुम करो हो पला हम पलो न जाने, तू सदा सदा दया, तुम सुखदाई पुरख बिठाते, तुम रखो अपने निधान अटल सुल्तान, जी जंत सब जच, कह नानक हम एह रख संतन के पाछ, माधो हम ऐसे तू ऐसा, सुते अपराध करत जेते जननी जीत न राख सिते, रा मैया हम बाज सिते, काहे न खंड सियार मेरा, जे अत क्रोप करे करताया, तापी जीत न राख सुनाया, चिंत पवन मन परयो नाम बिना कैसे उतर सपारा, देह विमल मत सदा सरीरा, सहज सहज गुण रवे साधो हम ऐसे तू ऐसा, हम अवगुण परे एक गुण ना, अमृत शाड़ दिखै बिकताही, माया मोह परम पै भूले, सुत दारा स्यों प्रीत लगाई, एक उत्तम पंथ सुनयो गुर संगत, ਤਹ ਮਲੰਤ ਜਮ ਤ੍ਰਾਸ ਮਚਾਈ, ਇੱਕ ਅਰਦਾਸ ਪਾਠ
ਕੀਰਤ ਕੀ,
ਗੁਰ ਰਾਮਦਾਸ
ਰੱਖੋ ਸਰਣਾਈ,
ਪਾਦੋ ਹਮ ਐਸੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਮਾਰੇ ਨਯਾ ਕਰੋ ਕਿਸ ਮਿਹਰ ਪਾਰੋ, ਡੁੱਬਦੇ ਪੱਥਰ
ਤਾਰੇ
ਪੀੜਾ ਅਗਨ ਬਰਾਬਰ
ਤੱਪੇ,
ਪੀਤਰ ਵਗੈ
ਤਾਤੀ
ਪ੍ਰਣਵਤ ਨਾਨਕ
ਹੁਕਮ ਪਛਾਣੇ,
ਸੁਖ ਹੋਵੇ
ਸਿੰਘ ਰਾਤੀ,
ਮਾਧੋ ਹਮ
ਐਸੇ ਤੂੰ ਐਸਾ
ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪ੍ਰਤੀ ਤਰਿਆ ਰੇ, ਕੋਟ ਪ੍ਰਤੀ ਤਰਿਆ ਗੁਰੂ ਨਾਨਕ ਜਿਣ ਸੁਣਿਆ ਦੇਖਿਆ, ਤੇ ਫਿਰ ਗਰਭਾਸ ਨਾ ਭਰਿਆ, ਮਾਧੋ ਹਮ ਐਸੇ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਭ ਵਡਿਆਈਆਂ ਤੇਰੀਆਂ ਨਾਉ ਨਾ ਜਾਣੇ ਮੇਰਾ,
ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ,
ਜੋ ਕਿਛ ਹੈ ਸੋ ਤੇਰਾ ਤੇਰਾ, ਜੋ ਕਿਛ ਹੈ ਸੋ ਤੇਰਾ, ਕਿਸ ਹੈ ਸੋ ਤੇਰਾ, ਜੋ ਕਿਸ ਹੈ ਸੋ ਤੇਰਾ,
ਜੋ ਕਿਸ ਹੈ ਸੋ ਤੇਰਾ, ਜੋ ਕਿਸ ਹੈ ਸੋ ਤੇਰਾ, ਜੋ ਕਿਸ ਹੈ ਸੋ ਤੇਰਾ, ਜੋ ਕਿਸ ਹੈ ਸੋ ਤੇਰਾ,
ਤਾਂ ਜੋ ਕੁਛ ਹੈ ਸੋ ਤੇਰਾ, ਹੈ ਸੋ ਤੇਰਾ, ਮੇਰੀ ਅੱਥ ਕੋਈ ਚੀਜ਼ ਨਾ, ਤਾਂ ਜੋ ਕਿਛ ਹੈ ਸੋ ਤੇਰਾ, ਮੇਰੀ ਅੱਥ ਕੋਈ ਚੀਜ਼ ਨਾ, ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ। ਸਭ ਤੋਂ ਪਹਿਲਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਾਗਰਤਾ ਬੜੀ ਜ਼ਰੂਰੀ ਹੈ। ਇਕਾਗਰਤਾ ਦੀ ਬਾਬਤ ਭਾਈ ਗੁਰਦਾਸ ਜੀ ਨੇ ਵੀ ਜਿੱਥੇ ਵਾਲਾਂ ਤੋਂ ਫੜ ਕੇ ਲੈ ਕੇ ਗਏ, ਖਿੱਚ ਕੇ ਦਰੋਪਦੀ ਨੂੰ ਦੁਰਯੋਧਨ ਦੇ ਦਰਬਾਰ ਅੰਦਰ, ਉੱਥੇ ਕਹਿੰਦੇ ਨੇ ਭਾਈ ਸਾਹਿਬ ਉਹਨੇ ਵੀ ਅਰਦਾਸ ਕੀਤੀ। ਪਹਿਲਾਂ ਉਹਨੂੰ ਮਾਨ ਆਪਣੇ ਆਪ ਉੱਤੇ ਸੀ, ਫਿਰ ਉਹਨੂੰ ਮਾਨ ਆਪਣਿਆਂ ਪੰਜਾਂ ਪਤੀਆਂ ਉੱਤੇ ਸੀ, ਫਿਰ ਉਹਨੂੰ ਮਾਨ ਆਪਣੇ ਕੁੱਲ ਗੁਰੂ ਉੱਤੇ ਸੀ ਵੀ ਬਚਾ ਲੈਣਗੇ। ਆਪਣੀ ਪੇਸ਼ ਨਾ ਗਈ, ਪੰਜੇ ਪਾਂਡਵ ਪੰਜੇ ਪਤੀਆਂ ਨੇ ਨੀਵੀਆਂ ਪਾ ਲਈਆਂ। ਫਿਰ ਜਦੋਂ ਕੁੱਲ ਗੁਰੂ ਵੱਲ ਵੇਖਿਆ, ਉਹਨੇ ਵੀ ਨੀਵੀਂ ਪਾ ਲਈ, ਭਾਈ ਕੀਤੀ ਦਾ ਫਲ ਭੋਗ ਰਹੀ ਹੈ। ਜਦੋਂ ਸਾਰਿਆਂ ਨੇ ਨੀਵੀਆਂ ਪਾ ਲਈਆਂ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀ ਮੀਤ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿੱਲ ਲਾਂਦੀ। ਦਰੋਪਦੀ ਨੇ ਅੱਖਾਂ ਬੰਦ ਕਰਕੇ ਤੇ ਕ੍ਰਿਸ਼ਨ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ। ਫਿਰ ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕੱਪੜਿਆਂ ਦੇ ਢੇਰ ਲੱਗ ਗਏ, ਉਹ ਦੁਸ਼ਾਸਨ ਉਹ ਲਾਉਣ ਵਾਲੇ ਥੱਕ ਗਏ, ਪਰ ਕੱਪੜੇ ਮੁੱਕੇ ਨਹੀਂ। ਆਖੋ
ਸਤਨਾਮ,
ਉਹ ਸਾੜੀ ਉਤਾਰ ਨਹੀਂ ਸਕੇ। ਧਿਆਨ ਦੇਣਾ, ਪਹਿਲਾਂ ਸੀ ਮਨ ਖਿੰਡਿਆ ਹੋਇਆ, ਪਹਿਲਾਂ ਸੀ ਮਨ ਖੰਡਾ ਵਿੱਚ, ਕਦੇ ਕਿਸੇ ਤੇ ਧਿਆਨ ਜਾਵੇ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਆਖਿਰਕਾਰ ਜਦੋਂ ਧਿਆਨ ਧਰਿਆ ਫਿਰ ਗੱਲ ਬਣੀ। ਜਦੋਂ ਸਤਸੰਗ ਜੀ ਇਕਾਗਰਤਾ ਬਣਦੀ ਏ, ਜਦੋਂ ਮਨ ਜੋੜਨੇ ਆ, ਅਸਲ ਆਨੰਦ ਆਉਂਦਾ ਹੀ ਉਦੋਂ, ਗੱਲ ਬਣਦੀ ਹੋਈ ਫਿਰ ਆ ਜਦੋਂ ਧਿਆਨ ਧਰੀਏ, ਕੋਸ਼ਿਸ਼ ਕਰੀਏ, ਯਤਨ ਕਰੀਏ ਆਪਣੇ ਸਰੀਰ ਨੂੰ ਟਿਕਾਉਣ ਦਾ। ਜਦੋਂ ਸਰੀਰ ਟਿਕ ਜਾਏ ਫਿਰ ਹੌਲੀ ਹੌਲੀ ਮਨ ਵੀ ਟਿਕਣ ਲੱਗ ਜਾਂਦਾ। ਸਮਾਧਿਸ਼ਟ ਹੋਣਾ, ਹਰ ਰੋਜ਼ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬਹਿਣਾ, ਫਿਰ ਹੌਲੀ ਹੌਲੀ ਜਿਵੇਂ ਬਾਲਟੀ ਨੂੰ ਹੱਥ ਵਿੱਚ ਫੜਿਆ ਹੋਵੇ ਤੇ ਪਾਣੀ ਦੀ ਭਰੀ ਹੋਵੇ, ਜਿਵੇਂ ਜਿਵੇਂ ਤੁਰੋਗੇ ਤੇ ਉਹਦੇ ਬਾਲਟੀ ਦੇ ਹਿੱਲਣ ਕਰਕੇ ਵਿਚਲਾ ਪਾਣੀ ਵੀ ਹਿੱਲਦਾ ਰਹਿੰਦਾ, ਤੇ ਜਦੋਂ ਸਤਸੰਗ ਬਾਲਟੀ ਨੂੰ ਇੱਕ ਥਾਂ ਤੇ ਟਿਕਾ ਦਈਏ ਤੇ ਉਹ ਜਿਹੜਾ ਪਾਣੀ ਆ ਹੌਲੀ ਹੌਲੀ ਹਿੱਲ ਖਿੱਲ ਕੇ ਆਪਣੇ ਆਪ ਹੀ ਰੁਕ ਜਾਂਦਾ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ, ਜਦੋਂ ਅਸੀਂ ਸਰੀਰ ਨੂੰ ਰੋਜ਼ ਟਿਕਾਵਾਂਗੇ, ਰੋਜ਼ ਬੈਠਾਂਗੇ, ਹੌਲੀ ਹੌਲੀ ਇਸ ਮਨ ਨੇ ਵੀ ਟਿਕ ਜਾਣਾ। ਜੇ ਕਦੇ ਇਸ ਸਰੀਰ ਨੂੰ ਹੀ ਚੌਂਕੜਾ ਮਾਰ ਕੇ ਬੈਠਣ ਦਾ ਯਤਨ ਨਹੀਂ ਕਰਾਂਗੇ, ਗੱਲ ਨਹੀਂ ਬਣੇਗੀ। ਕਦੇ ਵੀ ਇਕੱਲੇ ਹੋਵੋ, ਬਾਣੀ ਨਿਤਨੇਮ ਕਰਦੇ ਰਹੋ, ਰੋਜ਼ ਇਹ ਮਨ ਨੂੰ ਲਾਂਤਾਂ ਪਾਉਂਦੇ ਰਹੀਏ, ਰੋਜ਼ ਆਖੀਏ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਰੋਜ਼ ਆਨੰਦ ਸਾਹਿਬ ਬੜੇ ਪਿਆਰ ਨਾਲ, ਜਦੋਂ ਇੱਥੇ ਗੱਲ ਆਉਂਦੀ ਨਾ ਆਨੰਦ ਸਾਹਿਬ ਬੜੇ ਪਿਆਰ ਨਾਲ ਪੜਿਆ ਕਰੋ, ਇਹ ਨੇਤਰੋ ਹੋ ਮੇਰੇ ਹੋ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਬੜੇ ਪਿਆਰ ਨਾਲ ਜਿਵੇਂ ਜਿਵੇਂ ਨਿਤਨੇਮ ਕਰਾਂਗੇ ਆਨੰਦ ਆਏਗਾ। ਬੋਲ ਕੇ ਨਿਤਨੇਮ ਕਰਿਆ ਕਰੋ, ਬਹੁਤੇ ਕਹਿਣਗੇ ਨਿਤਨੇਮ ਕਰਨਾ ਮਨ ਨਹੀਂ ਜੁੜਦਾ, ਬੋਲ ਕੇ ਨਿਤਨੇਮ ਕਰਿਆ ਕਰੋ, ਆਪਣੀ ਆਵਾਜ਼ ਆਪ ਸੁਣੋ। ਜਦੋਂ ਬੋਲਾਂਗੇ ਰਸਨਾ ਪਵਿੱਤਰ, ਆਪਣਿਆਂ ਕੰਨਾਂ ਨਾਲ ਸੁਣੋ ਕੰਨ ਪਵਿੱਤਰ, ਪੋਥੀ ਸਾਹਿਬ ਦੇ ਅੱਖਾਂ ਨਾਲ ਦਰਸ਼ਨ ਕਰੋ, ਗੁਰਮੂਰਤ ਗੁਰ ਸ਼ਬਦ ਹੈ ਅੱਖਾਂ ਵੀ ਪਵਿੱਤਰ, ਤੇ ਸੁਰਤ ਨਾਲ ਉਸੇ ਸ਼ਬਦ ਦੀ ਉਸੇ ਦੀ ਮਗਰ ਮਗਰ ਵਿਚਾਰ ਕਰਦੇ ਚੱਲੋ, ਫਿਰ ਸਾਡੀ ਸਤਸੰਗ ਜੀ ਸੋਚਣੀ ਵੀ ਪਵਿੱਤਰ ਹੋ ਜਾਏਗੀ। ਜਦੋਂ ਸੋਚਾਂਗੇ ਚੰਗਾ ਹੀ ਸੋਚਾਂਗੇ, ਹਿਰਦਾ ਵੀ ਸਾਡਾ ਪਵਿੱਤਰ ਹੋ ਜਾਏਗਾ। ਨਿਤਨੇਮ ਕੰਠ ਵੀ ਹੋਵੇ ਤੇ ਮਹਾਂਪੁਰਸ਼ ਤਾਂ ਵੀ ਆਉਂਦੇ ਹੁੰਦੇ ਸਨ, ਕਦੇ ਮਜਬੂਰੀ ਹੋਵੇ ਤੇ ਨਿਤਨੇਮ ਤੁਸੀਂ ਪੋਥੀ ਸਭ ਤੋਂ ਬਿਨਾਂ ਕਰੋ, ਜੇ ਨਿਤਨੇਮ ਕੰਠ ਵੀ ਆ ਤੇ ਤਾਂ ਵੀ ਪੋਥੀ ਸਭ ਤੋਂ ਹੀ ਕਰਨਾ ਚਾਹੀਦਾ, ਪੋਥੀ ਸਭ ਤੋਂ ਬਿਨਾਂ ਉਦੋਂ ਕਦੇ ਜਦੋਂ ਬਹੁਤੀ ਮਜਬੂਰੀ ਹੋਵੇ, ਨਹੀਂ ਤੇ ਨਿਤਨੇਮ ਪੋਥੀ ਸਭ ਤੋਂ ਰੋਜ਼ ਦਰਸ਼ਨ ਕਰਕੇ ਕਰੋ, ਅੱਖਾਂ ਪਵਿੱਤਰ ਹੋਣ, ਕੰਨ ਪਵਿੱਤਰ ਹੋਣ, ਜੇਬਾ ਪਵਿੱਤਰ ਹੋਵੇ, ਬੋਲ ਕੇ ਨਿਤਨੇਮ ਕਰੋ, ਭਾਵੇਂ ਥੋੜਾ ਕਰੋ, ਕੋਸ਼ਿਸ਼ ਕਰਿਆ ਕਰੋ, ਸਾਡੀ ਇਕਾਗਰਤਾ ਬਣੇ। ਮਰ ਦੇ ਚਰਨਾਂ ਵਿੱਚ ਹਮੇਸ਼ਾ ਹਮੇਸ਼ਾ ਅਰਦਾਸ ਕਰਨੀ ਚਾਹੀਦੀ, ਸਤਿਗੁਰੂ ਬਖਸ਼ਿਸ਼ ਕਰੋ ਮੇਰਾ ਨਿਤਨੇਮ ਨਾ ਟੁੱਟੇ। ਜਿਹੜਾ ਨਿਤਨੇਮ ਨਾਲੋਂ ਟੁੱਟ ਗਿਆ, ਜਿਹੜਾ ਫਲ ਟਾਹਣੀ ਨਾਲੋਂ ਟੁੱਟ ਗਿਆ, ਉਹਦਾ ਫਲ ਵੀ ਨਹੀਂ, ਉਹਦਾ ਫੁੱਲ ਵੀ ਨਹੀਂ, ਤੇ ਜਿਹੜਾ ਸਿੱਖ ਬਾਣੀ ਨਾਲੋਂ ਟੁੱਟ ਗਿਆ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਸਤਸੰਗਤ ਬਾਣੀ ਨਾਲ ਜੁੜੇ ਰਹਿਣਾ, ਪੱਕੇ ਨੇ ਜਿਹੜੇ ਉਹ, ਤੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਗ ਕਹਿ ਵੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਕਾਵੈ। ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਮਨ ਬਚ ਕਰਮ ਜਲ ਮੀਨ ਲਵਲੀਨ, ਗਤ ਬਿਛਰਤ ਰਾਖ ਨਾ ਸਕਤ ਗਹਿ ਡਾਰ ਹੈ। ਮੱਛੀ ਮਨ ਬਚਨ ਕਰਮਾਂ ਕਰਕੇ ਪਾਣੀ ਨਾਲ ਪ੍ਰੀਤ ਕਰਦੀ ਹੈ, ਬਹੁਤ ਪ੍ਰੇਮ ਕਰਦੀ ਏ, ਇਸੇ ਤਰ੍ਹਾਂ ਪੰਛੀ ਪਾਣੀ ਬਿਨਾਂ ਨਹੀਂ ਬਚਦੀ, ਤੇ ਗੁਰੂ ਦੇ ਜਿਹੜੇ ਸਿੱਖ ਨੇ ਉਹ ਵੀ ਬਾਣੀ ਬਿਨਾਂ ਨਹੀਂ ਬਚਦੇ। ਤੇ ਧਿਆਨ ਧਰਨਾ, ਸਾਡਾ ਸਿੱਖ ਇਤਿਹਾਸ ਜਦੋਂ ਅਸੀਂ ਪੜ੍ਹਨੇ ਆ ਨਾ, ਜਦੋਂ ਵੀ ਕੋਈ ਸਾਖੀ ਪੜ੍ਹੀਏ, ਜਦੋਂ ਵੀ ਕੋਈ ਗੱਲ ਸੁਣੀਏ, ਤੇ ਉਹਨੂੰ ਆਪਣੇ ਜੀਵਨ ਵਿੱਚ ਲਿਆਉਣਾ ਚਾਹੀਦਾ। ਕੋਈ ਵੀ ਪੜ੍ਹੋ, ਇਹ ਨਾ ਵੇਖੋ ਕਿ ਗੱਲ ਭਾਈ ਜੇਠਾ ਜੀ ਦੀ ਤੇ ਸਤਿਗੁਰਾਂ ਦੀ ਹੋ ਰਹੀ, ਇਹ ਗੱਲ ਵਿਧੀ ਚੰਦ ਦੀ ਵਾਰਤਾਲਾਪ ਵਿਧੀ ਚੰਦ ਨਾਲ ਹੋ ਰਹੀ, ਨਹੀਂ ਉੱਥੇ ਸਮਝੋ ਕਿ ਮੈਂ ਹੀ ਖੜਾ, ਇਹ ਮੈਨੂੰ ਹੀ ਕਹਿ ਰਹੇ ਨੇ ਸਤਿਗੁਰੂ, ਇਹ ਮੇਰੇ ਵਾਸਤੇ ਵੇ। ਹਰ ਗੱਲ ਵਿੱਚੋਂ ਆਪਣੇ ਆਪ ਵਿੱਚ ਕੋਈ ਨਾ ਕੋਈ कोशिश करनी है भी असि गुण धारण करिए। ये बचन साढ़े सारिया वास्ते ने, जो भी इतिहास असी पढ़ने विचारने अपने गुरसिखा सतगुरां ने उपदेश दिता वह सारा साढ़े वास्ते ही है। असी पढ़ने कि नवाब दौलत खां ने साहिब गुरु गोबिंद सिंह साहिब गुरु नानक साहब सच्चे पातशाह उन्हां दे चरणा विच बेनती कीती सी कि सच्चे पातशाह तुसी दसो कि वड्डा मुसलमान है कि वड्डा हिंदू है। सच्चे पातशाह आखन लगे वड्डा ते भगत ते नाम जपण वाला वड्डा है। ਉਹ ਹੁਣ ਵੇਖ ਲਓ ਵੀ ਹਿੰਦੂਆਂ ਵਿੱਚ ਨੇ ਕਿ ਮੁਸਲਮਾਨਾਂ ਵਿੱਚ ਨੇ, ਕੋਈ ਮਾੜਾ ਨਹੀਂ, ਭਾਵੇਂ ਉਹ ਹਿੰਦੂ ਆ ਭਾਵੇਂ ਮੁਸਲਮਾਨ। ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀ ਗੱਲ ਆਖੀ ਤੇ ਦੌਲਤ ਖਾਂ ਆਖਣ ਲੱਗਾ ਮਹਾਰਾਜ ਜੇ ਕੋਈ ਮਾੜਾ ਨਹੀਂ ਤੇ ਫਿਰ ਚਲੋ ਖਾਂ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹੋ, ਮੇਰੇ ਨਾਲ ਨਮਾਜ਼ ਅਦਾ ਕਰੋ, ਚਲੋ ਚੱਲੀਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਚਲੋ ਜੇ ਤੁਸੀਂ ਨਮਾਜ਼ ਪੜ੍ਹੋਗੇ ਤੇ ਅਸੀਂ ਤੁਹਾਡੇ ਨਾਲ ਜ਼ਰੂਰ ਨਵਾਜ਼ ਪੜਾਂਗੇ, ਪਰ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਨਵਾਜ਼ ਪੜੋਗੇ ਤੇ ਪੜਾਂਗੇ। ਕਹਿੰਦੇ ਜੀ ਠੀਕ ਹੈ। ਨਵਾਬ ਚਲਿਆ ਗਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਤੁਰੇ ਤੇ ਲੋਕਾਂ ਨੇ ਕਹਿਤਾ ਵੀ ਲਓ ਜੀ ਅੱਜ ਗੁਰੂ ਨਾਨਕ ਮੁਸਲਮਾਨ ਬਣ ਚੱਲਿਆ। ਨਾਨਕ ਨੂੰ ਲੋਕ ਮੱਥਾ ਟੇਕਦੇ ਨੇ ਪਰ ਅੱਜ ਗੁਰੂ ਨਾਨਕ ਜੇ ਨਵਾਜ਼ ਪੜ ਲਵੇਗਾ ਤੇ ਇਹਦਾ ਮਤਲਬ ਇਹ ਆ ਵੀ ਉਹ ਮੁਸਲਮਾਨ ਬਣ ਗਿਆ। ਗੁਰੂ ਨਾਨਕ ਸਾਹਿਬ ਗਏ, ਨਵਾਬ ਨਾਲ ਸੀ, ਅੱਗੇ ਉੱਥੇ ਕਾਜੀ ਮੁੱਲਾਂ ਜਿਹੜੇ ਇਕੱਠੇ ਹੋਏ ਨਵਾਜ਼ ਲੱਗੇ ਪੜਨ। ਤੇ ਇੱਕ ਤੇ ਆ ਪ੍ਰਬੰਧਕ, ਜਿਵੇਂ ਅਸੀਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕਹਿ ਲਓ, ਇੱਕ ਪਾਸੇ ਨਵਾਜ਼ ਪੜਨ ਵਾਲਾ ਕਾਜੀ ਮੁੱਲਾਂ ਇਕੱਠਾ ਉਹ ਵੀ ਆ ਗਿਆ। ਹੁਣ ਇੱਕ ਪਾਸੇ ਤੇ ਗ੍ਰੰਥੀ ਹੁੰਦਾ ਜਿਵੇਂ, ਤੇ ਇੱਕ ਪਾਸੇ ਗੁਰਦੁਆਰੇ ਦਾ ਪ੍ਰਧਾਨ ਮੁਖੀ ਜਿਵੇਂ ਆਪਣੇ ਹੁੰਦੇ ਨੇ, ਦੋ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ ਨਵਾਬ ਦੌਲਤ ਖਾਂ ਤੇ ਨਾਲ ਦੂਜੇ ਪਾਸੇ ਉਹ ਕਾਜੀ ਵੀ ਖਲੋਤਾ ਹੈ। ਜਦੋਂ ਨਵਾਜ਼ ਪੜਨ ਲੱਗੇ ਸਾਰਿਆਂ ਨੇ ਸਿਜਦਾ ਕੀਤਾ ਪਰ ਗੁਰੂ ਨਾਨਕ ਸਾਹਿਬ ਉਹਨਾਂ ਵੱਲ ਵੇਖ ਕੇ ਹੱਸਦੇ ਰਹੇ। ਉਹ ਨਵਾਜ਼ ਪੜ੍ਹਦੇ ਰਹੇ, ਮਹਾਰਾਜ ਹੱਸਦੇ ਰਹੇ। ਪੱਕੇ ਮੁਸਲਮਾਨ ਨੇ ਜਿਹੜੇ ਉਹ ਰੋਜ਼ ਪੰਜ ਨਵਾਜ਼ਾਂ ਅਦਾ ਕਰਦੇ ਨੇ, ਪੰਜ ਨਵਾਜ਼ਾਂ ਰੋਜ਼ ਮੁਸਲਮਾਨ ਪੜ੍ਹਦੇ। ਤੇ ਜਦੋਂ ਮਹਾਰਾਜ ਵੇਖ ਵੇਖ ਕੇ ਉਹਨਾਂ ਵੱਲ ਹੱਸਦੇ ਰਹੇ, ਉੱਥੇ ਕਾਜੀ ਨੂੰ ਬੜਾ ਗੁੱਸਾ ਚੜਿਆ, ਨਵਾਬ ਦੌਲਤ ਖਾਂ ਨੂੰ ਬੜਾ ਗੁੱਸਾ ਚੜਿਆ। ਉਹ ਆਖਣ ਲੱਗਾ ਸਾਡਾ ਮਜ਼ਾਕ ਉਡਾ ਰਹੇ ਹੋ, ਤੁਸੀਂ ਆਖਿਆ ਸੀ ਅਸੀਂ ਨਵਾਜ਼ ਪੜਾਂਗੇ, ਧਿਆਨ ਦਿਓ ਗੁਰਮੁਖੋ, ਤੁਸੀਂ ਆਖਿਆ ਸੀ ਅਸੀਂ ਨਵਾਜ਼ ਪੜਾਂਗੇ ਤੇ ਤੁਸੀਂ ਤੇ ਵੇਖ ਕੇ ਹੱਸਦੇ ਰਹੇ ਹੋ। ਕਾਜੀ ਬੜਾ ਗੁੱਸੇ ਚ ਬੋਲ ਰਿਹਾ, ਕਹਿੰਦਾ ਇੱਕ ਗੈਰ ਮੁਸਲਮਾਨ ਸਾਨੂੰ ਪੱਕੇ ਨਵਾਜ਼ੀਆਂ ਨੂੰ ਹਾਜ਼ੀਆਂ ਨੂੰ ਨਵਾਜ਼ ਪੜ੍ਹਦਿਆਂ ਨੂੰ ਵੇਖ ਕੇ ਹੱਸਦਾ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਬਾਅਦ ਚ ਪੁੱਛਿਆ ਤੁਸੀਂ ਨਵਾਜ਼ ਕਿਉਂ ਨਹੀਂ ਪੜ੍ਹੀ, ਗੁਰੂ ਨਾਨਕ ਸਾਹਿਬ ਆਖਣ ਲੱਗੇ ਜੇ ਤੁਸੀਂ ਪੜ੍ਹਦੇ ਫਿਰ ਅਸੀਂ ਵੀ ਪੜ੍ਹ ਲੈਂਦੇ, ਜਦੋਂ ਤੁਸੀਂ ਨਹੀਂ ਪੜ੍ਹੀ ਤੇ ਅਸੀਂ ਵੀ ਨਹੀਂ ਪੜ੍ਹੀ। ਆਖੋ ਸਤਨਾਮ। ਕਹਿੰਦੇ ਝੂਠ ਬੋਲਦੇ ਹੋ, ਸਾਰਿਆਂ ਲੋਕਾਂ ਦੇ ਸਾਹਮਣੇ ਨਵਾਜ਼ ਪੜ੍ਹੀ, ਦੌਲਤ ਖਾਂ ਕਹਿੰਦਾ ਸਾਰਿਆਂ ਲੋਕਾਂ ਦੇ ਸਾਹਮਣੇ ਨਵਾਜ਼ ਮੈਂ ਪੜ੍ਹੀ, ਅਸੀਂ ਜਦੋਂ ਨਵਾਜ਼ ਅਦਾ ਕੀਤੀ ਤੁਸੀਂ ਕਿਉਂ ਨਹੀਂ ਨਵਾਜ਼ ਅਦਾ ਕੀਤੀ? ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਦੌਲਤ ਖਾਂ ਸਰੀਰ ਤੇਰਾ ਇੱਥੇ ਆ ਤੇ ਮਨ ਤੇਰਾ ਘਰ। ਆਖੋ ਸਤਨਾਮ। ਦੌਲਤ ਖਾਂ ਨੂੰ ਆਖਿਆ ਸਰੀਰ ਤੇਰਾ ਇੱਥੇ ਆ, ਮਨ ਤੇਰਾ ਕਾਬਲ ਘੋੜੇ ਖਰੀਦਦਾ ਫਿਰਦਾ। ਤੇਰੀ ਤੇ ਸੁਰਤੀ ਕਾਬਲ ਫਿਰਦੀ ਸੀ, ਘੋੜੇ ਖਰੀਦਦਾ ਫਿਰਦਾ ਸੀ ਤੂੰ। ਕਾਜੀ ਆਖਣ ਲੱਗਾ ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ? ਮਹਾਰਾਜ ਆਖਣ ਲੱਗੇ ਤੇਰੇ ਘਰ ਵਿੱਚ ਸੱਜਰ ਸੂਈ ਇੱਕ ਘੋੜੀ ਏ ਤੇ ਉਹਦਾ ਵਛੇਰਾ ਨਿੱਕਾ ਜਿਹਾ, ਤੇਰੇ ਮਨ ਵਿੱਚ ਇਹ ਆ ਵੀ ਕਿਤੇ ਉਹ ਵਛੇਰਾ ਖੂਹ ਵਿੱਚ ਨਾ ਡਿੱਗ ਪਏ, ਪੜ੍ਹਦਾ ਨਵਾਜ਼ ਏ ਤੇ ਧਿਆਨ ਤੇਰਾ ਉਹਦੇ 'ਚ। ਆਖੋ ਸਤਨਾਮ। ਜਦੋਂ ਮਹਾਰਾਜ ਨੇ ਇੰਨੀ ਗੱਲ ਆਖੀ, ਐ ਦੌਲਤ ਖਾਂ ਕਿਵੇਂ ਨਵਾਜ਼ ਪੜ੍ਹਾਂ? ਮੈਂ ਕਿਸ ਦੇ ਨਾਲ ਨਿਵਾਜ ਪੜਾ, ਕਿਸ ਦੇ ਨਾਲ ਨਿਵਾਜ ਪੜਾ, ਮੈਂ ਕਿਸ ਦੇ ਨਾਲ ਨਿਵਾਜ ਪੜਾ। ਇਸ ਦੇ ਨਾਲ ਦਿਵਾਜ ਬਣਾ,
ਇਸ ਦੇ ਨਾਲ
ਨਿਵਾਜ ਵਿੱਚ ਲੱਗਿਆ ਮੈਂ ਕਿਸ ਦੇ ਨਾਲ ਨਿਵਾਜ ਬਣਾ, ਕਿਸ ਦੇ ਨਾਲ
ਨਿਵਾਜ ਬਣਾ ਲੱਗਿਆ, ਕਿਸ ਦੇ ਨਾਲ ਨਿਵਾਜ ਬਣਾ, ਕਿਸ ਦੇ ਨਾਲ ਨਿਵਾਜ ਬਣਾ,
ਕਿਸ ਦੇ ਨਾਲ ਮਨ ਨਾ ਨਿਵਾਜ ਵਿੱਚ ਲੱਗਿਆ ਮੈਂ ਕਿਸ ਦੇ ਨਾਲ ਨਿਵਾਜ ਬਣਾ, ਕਿਸ ਦੇ ਨਾਲ ਨਿਵਾਜ ਬਣਾ, ਤੇਰਾ ਮਨ ਨਵਾਜ ਵਿੱਚ ਨਹੀਂ ਲੱਗਿਆ। ਹੁਣ ਵੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਸਮੇਂ ਦੇ ਪ੍ਰਬੰਧਕ ਵੀ ਖਲੋਤੇ ਹੋਣ ਤੇ ਗ੍ਰੰਥੀ ਵੀ ਖਲੋਤੇ ਹੋਣ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਕਹਿ ਦਿੱਤਾ, ਬਿਲਕੁਲ ਨਹੀਂ ਝਿਜਕੇ। ਦਾਸ ਨੇ ਕੱਲ ਵੀ ਆਪ ਜੀ ਦੇ ਚਰਨਾਂ ਚਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਨੇ ਕਬਰਸਤਾਨ ਵਿੱਚ ਸਭ ਤੋਂ ਪਹਿਲਾਂ ਉੱਥੇ ਜਾ ਕੇ ਬੈਠੇ, ਕਬਰਸਤਾਨ ਵਿੱਚ ਜਾ ਕੇ ਬੈਠੇ ਤੇ ਬਾਅਦ ਵਿੱਚ ਪ੍ਰਚਾਰ ਸ਼ੁਰੂ ਕੀਤਾ ਕਿ ਜਦੋਂ ਵੀ ਪ੍ਰਚਾਰ ਕਰਨਾ ਹੈ ਸਿਰ ਤੇ ਕਫਨ ਬੰਨ ਕੇ ਕਰਨਾ ਪਏਗਾ। ਤਾਂ ਹੀ ਮਰਜ ਮੜੀਆਂ ਵਿੱਚ ਗਏ ਕਿ ਗੁਰਮੁਖੋ ਗੁਰਸਿੱਖੋ, ਜਦੋਂ ਵੀ ਪ੍ਰਚਾਰ ਆਰੰਭ ਕਰੋਗੇ ਤੇ ਮੌਤ ਤੋਂ ਨਾ ਡਰਿਓ, ਸਿਰ ਤੇ ਕਫਨ ਬੰਨ ਲੈਣਾ। ਗੱਲ ਬਣਦੀ ਹੋਈ ਫੇਰ ਸਤ ਸੰਗਤ ਬੇਨਤੀ ਆ ਭੈਣਾਂ ਦੇ ਚਰਨਾਂ ਵਿੱਚ ਕਿ ਲਗਭਗ ਸਾਰਿਆਂ ਨੇ ਮੱਥਾ ਟੇਕ ਲਿਆ, ਆ ਜਿਹੜਾ ਰਸਤਾ ਖਾਲੀ ਆ ਇਹਦੇ ਵਿੱਚ ਨਾ ਬੈਠੇ ਕੋਈ, ਕਿਉਂਕਿ ਸੰਗਤਾਂ ਅੰਮ੍ਰਿਤ ਛੱਕ ਕੇ ਆਉਣਗੀਆਂ, ਉਹਨਾਂ ਨੇ ਬਹਿਣਾ ਹੈ ਤੇ ਵੀਰ ਭਰਾ ਵੀ ਸਾਰੇ ਆਪੋ ਆਪਣੀ ਜਗ੍ਹਾ ਤੇ ਹੁਣ ਬੈਠ ਜਾਓ, ਕੋਈ ਵੀ ਧੱਕਾ ਨਾ ਕਰੇ, ਜਿੱਥੇ ਜਿੱਥੇ ਬੈਠੇ ਹੋ ਪਿਆਰ ਵਿੱਚ ਉੱਥੇ ਹੀ ਬੈਠੇ ਦੋ। ਲਗਭਗ ਸਾਰੀ ਸੰਗਤ ਨੇ ਮਰ ਦੇ ਚਰਨਾਂ ਵਿੱਚ ਮੱਥਾ ਟੇਕ ਲਿਆ, ਜਿਹੜੇ ਰਹਿ ਗਏ ਨੇ ਉਹ ਪਿੱਛੇ ਹੀ ਬੈਠ ਜਾਣ, ਬਾਅਦ ਵਿੱਚ ਜਦੋਂ ਆਨੰਦ ਸਾਹਿਬ ਪੜਿਆ ਜਾਏਗਾ ਉਦੋਂ ਜਿਹੜੇ ਰਹਿ ਗਏ ਨੇ ਮੱਥਾ ਟੇਕ ਲੈਣਗੇ, ਥੋੜੇ ਰਹਿ ਗਏ ਹੋਣਗੇ। ਲਗਭਗ ਸਾਰੀ ਸੰਗਤ ਨੇ ਮਰ ਦੇ ਚਰਨਾਂ 'ਚ ਨਮਸਕਾਰ ਕਰ ਲਈ। ਇਕਾਗਰਤਾ ਬਣਾਉਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਮਨ ਇਕਾਗਰ ਕਰਕੇ ਤੁਸੀਂ ਨਵਾਜ਼ ਅਦਾ ਨਹੀਂ ਕੀਤੀ। ਅਸੀਂ ਕਿਹਦੇ ਨਾਲ ਨਵਾਜ਼ ਪੜ੍ਹਦੇ ਜਦੋਂ ਤੁਹਾਡੀਆਂ ਨਵਾਜ਼ਾਂ ਝੂਠੀਆਂ ਨੇ, ਤੁਹਾਡੀਆਂ ਨਵਾਜ਼ਾਂ ਜਿਹੜੀਆਂ ਨੇ ਦੁਨੀਆਂ ਵਾਸਤੇ ਦਿਖਾਵਾ ਹੈ। ਹੁਣ ਉਹੀ ਹਾਲ ਅੱਜ ਸਾਡਾ ਹੋਇਆ ਵਿਆ, ਸਾਡੇ ਖਾਣ ਵਿੱਚ ਦਿਖਾਵਾ, ਸਾਡੇ ਖਾਣ ਵਿੱਚ ਦਿਖਾਵਾ, ਸਾਡੇ ਪਹਿਨਣ ਵਿੱਚ ਦਿਖਾਵਾ, ਸਾਡੇ ਰਹਿਣ ਵਿੱਚ ਦਿਖਾਵਾ। ਹੁਣ ਇੱਕ ਪ੍ਰਸ਼ਾਦਾ ਤੇ ਉਹ ਵੀ ਛਕ ਲੈਣਾ ਵੀ ਅਜੇ ਚਾਰ ਵੀ ਤੇ ਤਾਂ ਵੀ ਛਕ ਲਓ, ਦੋ ਪ੍ਰਸ਼ਾਦੇ ਰੱਖੋ ਛਕ ਲਓ, ਦਾਲ ਬਣੀ ਸਬਜ਼ੀ ਬਣੀ ਛਕ ਲਓ, ਪਰ ਇੱਕੋ ਆ ਵੀ ਜਿਹਦੇ ਚ ਦਿਖਾਵਾ ਵੀ ਚਾਰ ਪੰਜ ਸਬਜ਼ੀਆਂ ਹੋਣ ਤੇ ਨਾਲ ਮਿੱਠਾ ਵੀ ਹੋਵੇ ਤੇ ਨਾਲ ਆ ਵੀ ਹੋਵੇ ਦਿਖਾਵਾ ਬਣ ਜਾਂਦਾ। ਇੱਕ ਹੁੰਦਾ ਕਿ ਕੱਪੜਾ ਪਾਉਣਾ ਤਨ ਢੱਕਣ ਵਾਸਤੇ ਤੇ ਇੱਕ ਉਹ ਕੱਪੜੇ ਦਾ ਦਿਖਾਵਾ ਵੀ ਇੰਨੇ ਹਜ਼ਾਰ ਮੀਟਰ ਦਾ ਹੋਏਗਾ ਤੇ ਤਾਂ ਹੀ ਪਾਉਣਾ ਦਿਖਾਵਾ। ਇੱਕ ਹੁੰਦਾ ਵੀ ਰਹਿਣਾ ਹੀ ਆ, ਮਕਾਨ ਹੋਵੇ ਪੰਜ ਲੱਖ ਦਾ ਦਸ ਲੱਖ ਦਾ। ਇੱਕ ਹੁੰਦਾ ਵੀ ਦੋ ਚਾਰ ਕਰੋੜ ਲੱਗੇਗਾ ਤੇ ਫਿਰ ਗੱਲ ਬਣੇਗੀ। ਹੁਣ ਠੀਕ ਆ ਜੇ ਮਾਇਆ ਹੋਵੇ ਤੇ ਲੋਕ ਦਿਖਾਵਾ ਕਰਦੇ ਨੇ, ਪਹਿਨਣ ਵਿੱਚ ਵੀ, ਖਾਣ ਵਿੱਚ ਵੀ, ਰਹਿਣ ਵਿੱਚ ਵੀ। ਜਦੋਂ ਮਾਇਆ ਬਹੁਤੀ ਹੋਵੇ ਤੇ ਦਿਖਾਵਾ ਆ ਜਾਂਦਾ। ਪਰ ਸਤ ਸੰਗਤ ਖਿਮਾ ਕਰਨਾ, ਜਿੱਥੇ ਅੱਜ ਸਾਡੇ ਖਾਣ ਵਿੱਚ ਦਿਖਾਵਾ ਹੈ, ਜਿੱਥੇ ਇਕਾਗਰਤਾ ਬਣਾ ਲਓ ਪਿਆਰਿਓ, ਜਿੱਥੇ ਅੱਜ ਸਾਡੇ ਖਾਣ ਵਿੱਚ ਦਿਖਾਵਾ ਹੈ, ਜਿੱਥੇ ਅੱਜ ਸਾਡੇ ਪਹਿਨਣ ਵਿੱਚ ਦਿਖਾਵਾ ਹੈ, ਜਿੱਥੇ ਸਾਡੇ ਅੱਜ ਰਹਿਣ ਵਿੱਚ ਦਿਖਾਵਾ ਹੈ, ਉੱਥੇ ਅੱਜ ਸਾਡੇ ਧਰਮ ਵਿੱਚ ਵੀ ਦਿਖਾਵਾ ਵੜਦਾ ਜਾ ਰਿਹਾ। ਵਿਆਹਾਂ ਵਿੱਚ ਵੀ ਤੁਸੀਂ ਵੇਖਦੇ ਹੋ ਕਿ ਅੱਜ ਕੱਲ੍ਹ ਜੇ ਕਿਸੇ ਨੇ ਚੰਗਾ ਵਿਆਹ ਕਰ ਦਿੱਤਾ, ਦੂਜਾ ਕਹਿੰਦਾ ਭਾਵੇਂ ਮੈਨੂੰ ਜ਼ਮੀਨ ਵੇਚਣੀ ਪਵੇ ਪਰ ਮੈਂ ਵੀ ਇਹੋ ਜਿਹਾ ਵਿਆਹ ਕਰਨਾ ਵੀ ਲੋਕ ਵੇਖਣ, ਏਦਾਂ ਦੀ ਕੋਠੀ ਬਣਾਉਣੀ ਆ ਲੋਕ ਖੜ ਖੜ ਵੇਖਣ, ਦੇਖਣ ਦੇਖਣ ਬਸ, ਕੱਪੜੇ ਮੈਂ ਏਦਾਂ ਦੇ ਕਿ ਲੋਕ ਵੇਖਣ ਵੀ ਇਹੋ ਜਿਹਾ ਕੋਈ ਹੋਰ ਨਹੀਂ ਫੱਬਦਾ, ਏਦਾਂ ਦਾ ਕੁਝ ਪਾਵਾਂ ਵੇਖਣ ਲੋਕ ਮੈਨੂੰ। ਪਰ ਧਿਆਨ ਦੇਣਾ ਗੁਰਮੁਖੋ, ਏਦਾਂ ਦਾ ਦਿਖਾਵਾ ਭਾਵੇਂ ਕਿ ਅਸੀਂ ਇਹਨਾਂ ਦਿਖਾਵਿਆਂ ਵਿੱਚੋਂ ਕੱਢਣਾ ਕੁਝ ਨਹੀਂ। ਬੜਿਆਂ ਚਾਵਾਂ ਨਾਲ ਲੋਕ ਧੀਆਂ ਨੂੰ ਵਿਆਹ ਕੇ ਤੋਰਦੇ ਨੇ, ਉੱਥੇ ਅਰਦਾਸਾਂ ਹੁੰਦੀਆਂ ਨੇ, ਧੀ ਬਣਾ ਕੇ ਨੂੰਹ ਨੂੰ ਲੈ ਕੇ ਆਉਂਦਾ ਹੈ, ਸਹੁਰਾ ਪਿਤਾ ਬਣਦਾ, ਸੱਸ ਮਾਂ ਬਣਦੀ ਹੈ, ਬਗਾਨੀ ਧੀ ਆਪਣੀ ਧੀ ਬਣਾ ਕੇ ਲਿਆਂਦੀ, ਆਉਣ ਸਾਰੀ ਜੋ ਆਇਆ ਪੇਟੀਆਂ ਚੋਂ ਫੋਲ ਫੋਲ ਕੇ ਤੇ ਮੰਜੀਆਂ ਤੇ ਖਿਲਾਰ ਦਿੱਤਾ, ਉਹਨੂੰ ਕੀ ਆਂਦੇ ਹੋ? ਉਹਨੂੰ ਵੀ ਦਿਖਾਵਾ। ਆਖੋ
ਸਤਨਾਮ।
ਤੇ ਉਹ ਫਿਰ ਬੀਬੀਆਂ ਵਹਿੰਦੀਆਂ ਨੇ, ਆਂਢਣਾ ਗੁਆਂਢਣਾ ਰਿਸ਼ਤੇਦਾਰ ਆਉਂਦੇ ਨੇ, ਇਹ ਕੀ ਹੈ ਜੀ, ਆ ਇਹਦਾ ਸੂਟ ਲਿਆਂਦਾ ਇਹਨੇ, ਆਹ ਦਾਜ ਵਿੱਚ ਆਇਆ, ਆਹ ਦਾਜ ਵਿੱਚ ਆਇਆ, ਆਹ ਦਾਜ ਵਿੱਚ ਆਇਆ। ਖਿਮਾ ਕਰਨਾ, ਇਹ ਦਿਖਾਵਾ ਹੀ ਆ। ਜੇ ਆਪਣੀ ਧੀ ਬਣਾ ਕੇ ਲਿਆਂਦਾ ਹੋਵੇ ਤੇ ਕਦੇ ਵੀ ਇਹੋ ਜਿਹੇ ਦਿਖਾਵੇ ਨਾ ਹੋਣ। ਆਖੋ
ਸਤਨਾਮ।
ਜੇ ਧੀ ਬਣਾ ਕੇ ਨੂੰਹ ਲੈ ਕੇ ਆਉਂਦੀ ਹੋਵੇ ਨਾ ਗੁਰਮੁਖੋ, ਫਿਰ ਏਦਾਂ ਦੇ ਦਿਖਾਵੇ ਨਾ ਹੋਣ। ਤੇ ਦਿਖਾਵਾ ਬਣ ਕਰਕੇ ਫਿਰ ਹੁੰਦਾ ਵੀ ਕੀ ਆ, ਇੱਜ਼ਤ ਵੀ ਸਾਡੀ ਕੋਈ ਘਟਣੀ ਆ। ਉਹ ਆਂਢਣਾ ਗੁਆਂਢਣਾ, ਉਹ ਰਿਸ਼ਤੇਦਾਰ ਲੋਕ ਆਏ ਹੋਏ ਉੱਥੇ ਕਹਿਣਗੇ ਬੱਲੇ ਬੱਲੇ ਬਈ, ਬੜੇ ਸੂਟ ਬੜੇ ਤਰ੍ਹਾਂ ਦੇ, ਸੱਸ ਦੇ ਵੀ, ਨਨਾਣ ਦੇ ਵੀ, ਫਲਾਣੀ ਦੇ ਵੀ ਉੱਥੇ ਕਰੀ ਜਾਣਗੇ। ਉਹੀ ਗਵਾਂਢਣਾ ਨੇ ਗੇਟ ਕੋਲ ਜਾ ਕੇ ਕਹਿਣਗੀਆਂ, ਕਿੱਥੇ ਖੱਦਰ ਇਕੱਠਾ ਕਰੀ ਫਿਰਦੇ, ਬਾਹਰ ਜਾ ਕੇ ਉਹਨਾਂ ਨੇ ਤੁਹਾਡੇ ਹੀ ਗੱਲਾਂ ਕਰਨਗੇ। ਗੁਰਮੁਖੋ ਦਿਖਾਵਾ ਨਾ ਕਰੋ, ਹਰ ਗੱਲ 'ਚ ਦਿਖਾਵਾ ਵੜਦਾ ਜਾ ਰਿਹਾ। ਧਰਮ ਵੀ ਇੱਕ ਦਿਖਾਵੇ ਦਾ ਰੂਪ ਬਣਦਾ ਜਾਂਦਾ ਸਾਡਾ। ਲੋਕ ਆਖਣ ਇਹਨੇ ਪੱਖਾ ਦਿੱਤਾ ਹੈ, ਲੋਕ ਆਖਣ ਇਹਨੇ ਪਾਲਕੀ ਦੀ ਸੇਵਾ ਕੀਤੀ ਹੈ, ਲੋਕ ਆਖਣ ਇਹਨੇ ਇੰਨੇ ਪੈਸੇ ਗੁਰਦੁਆਰੇ ਵਿੱਚ ਦਿੱਤੇ ਨੇ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ, ਜਲੰਧਰ ਸ਼ਹਿਰ ਵਿੱਚ ਸੰਗਤਾਂ ਨੇ ਬਾਹਾਂ ਖੜੀਆਂ ਕੀਤੀਆਂ ਸੀ ਜਦੋਂ ਐਦਕੀ ਦੀਵਾਨ ਲੱਗੇ ਸੀ, ਬਾਹਾਂ ਖੜੀਆਂ ਕੀਤੀਆਂ ਸੀ ਉੱਥੇ ਕਾਹਦੇ ਵਾਸਤੇ, ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਜਦੋਂ ਵੀ ਕੋਈ ਦਾਨ ਪੁੰਨ ਜੋ ਕੁਝ ਵੀ ਦਿਆਂਗੇ ਨਾ ਭੇਟਾ, ਤੇ ਅਸੀਂ ਪੱਥਰਾਂ ਉੱਤੇ ਆਪਣੇ ਨਾਂ ਨਹੀਂ ਲਿਖਾਵਾਂਗੇ, ਪਾਲਕੀਆਂ ਉੱਤੇ ਆਪਣੇ ਨਾਂ ਨਹੀਂ ਲਿਖਾਵਾਂਗੇ, ਪੱਖਿਆਂ ਉੱਤੇ ਆਪਣੇ ਨਾਂ ਨਹੀਂ ਲਿਖਾਵਾਂਗੇ। ਮੈਂ ਇਹ ਬੇਨਤੀ ਬਹੁਤ ਬਹੁਤ ਸਟੇਜਾਂ ਉੱਤੇ ਕੀਤੀ ਹੈ, ਬਾਹਰਲਿਆਂ ਦੇਸ਼ਾਂ ਵਿੱਚ ਤੇ ਇਹ ਰਿਵਾਜ ਹੈ ਨਹੀਂ, ਹੈ ਤੇ ਬਹੁਤ ਘੱਟ, ਤੇ ਇੱਥੇ ਤੇ ਇੰਨਾ ਇਹ ਰਿਵਾਜ ਪੈ ਗਿਆ। ਆਂਦੇ ਨੇ ਮਹਾਂਪੁਰਸ਼ ਗਏ ਇੱਕ ਗੁਰਦੁਆਰੇ, ਉਹ ਵੇਖ ਰਹੇ ਸਨ ਇੱਕ ਬਜ਼ੁਰਗ ਧਰਤੀ ਉੱਤੋਂ ਕੁਝ ਲੱਭਦਾ ਫਿਰਦਾ ਹੈ, ਚਸ਼ਮਾ ਲੱਗਾ ਹੋਇਆ, ਤੇ ਉਹਨਾਂ ਨੇ ਆਖਿਆ ਬਾਬਾ ਜੀ ਕੁਝ ਗਵਾਚ ਗਿਆ ਤੁਹਾਡਾ, ਮੈਂ ਲਭਾ ਦੇਣਾ। ਆਖਣ ਲੱਗੇ ਗਵਾਚਿਆ ਮੇਰਾ ਕੁਛ ਨਹੀਂ, ਤੁਸੀਂ ਜਾਓ। ਨਹੀਂ ਬਾਬਾ ਜੀ, ਧਰਤੀ ਉੱਤੋਂ ਜੋ ਲੱਭਦੇ ਫਿਰਦੇ ਹੋ, ਜੇ ਕੁਝ ਗਵਾਚਿਆ ਤੇ ਮੈਨੂੰ ਦੱਸੋ, ਧਿਆਨ ਦੇਣਾ, ਜੇ ਕੁਝ ਗਵਾਚਿਆ ਤੇ ਮੈਨੂੰ ਦੱਸੋ। ਉਸ ਬਜ਼ੁਰਗ ਨੇ ਆਖਿਆ ਬਾਬਾ ਜੀ ਗਵਾਚਿਆ ਮੇਰਾ ਕੁਛ ਨਹੀਂ, ਮੈਂ ਪਿਛਲੇ ਸਾਲ ਆਇਆ ਸਾਂ, ਪ੍ਰਬੰਧਕਾਂ ਨੂੰ 1000 ਰੁਪਈਆ ਦਿੱਤਾ ਸੀ, ਆਂਦੇ ਸਨ ਤੇਰਾ ਨਾਂ ਪੱਥਰ ਤੇ ਲਿਖਾਂਗੇ, ਤੇ ਮੈਂ ਲੱਭ ਰਿਹਾ ਕਿ ਮੇਰਾ ਨਾਂ ਇਹਨਾਂ ਨੇ ਕਿਤੇ ਲਿਖਿਆ ਕਿ ਨਹੀਂ। ਆਖੋ
ਸਤਿਗੁਰੂ,
ਹੱਥ ਜੁੜ ਗਏ ਉਹਨਾਂ ਮਹਾਂਪੁਰਸ਼ਾਂ ਦੇ ਤੇ ਆਖਿਆ, ਇਹ ਵਾਹਿਗੁਰੂ ਇਹ ਕਿੱਦਾਂ ਦੀ ਦੁਨੀਆ ਬਣ ਗਈ ਏ, ਇਹ ਤੇਰੇ ਸਿੱਖ ਅੱਜ ਕਿੱਦਾਂ ਦੇ ਹੋ ਗਏ ਨੇ ਜਿਹੜੇ ਤੇਰੇ ਘਰ ਵਿੱਚ ਆ ਕੇ ਵੀ ਆਪਣਾ ਹੀ ਨਾਂ ਲੱਭਦੇ ਨੇ, ਤੇਰੇ ਘਰ ਚ ਆ ਕੇ ਤੇ ਤੇਰਾ ਨਾਮ ਮੰਗਣ, ਤੇਰੇ ਘਰ ਵਿੱਚ ਆ ਤੇ ਆ ਕੇ ਤੇ ਆਖਣ ਤੇਰੀ ਲੋੜ ਏ। ਅੱਜ ਸੁਨਿਆਰ ਦੀ ਦੁਕਾਨ ਤੇ ਜਾ ਕੇ ਲੋਹੇ ਦੇ ਗਾਡਰ ਮੰਗੋ ਤੇ ਸੋਹਣੇ ਲੱਗਾਂਗੇ, ਜੇ ਲੋਹੇ ਵਾਲੀ ਦੁਕਾਨ ਤੇ ਜਾ ਕੇ ਆਖੋ ਵੀ 5 ਤੋਲੇ ਸੋਨਾ ਚਾਹੀਦਾ, ਫੱਬਨੇ ਆ ਸੀ ਖਿਮਾ ਕਰਨਾ, ਅੱਜ ਇਹ ਹੱਟ ਕੋਈ ਹੋਰ ਏ ਤੇ ਅਸੀਂ ਮੰਗਦੇ ਕੁਝ ਹੋਰ ਆ, ਹੱਟ ਕੋਈ ਹੋਰ ਏ ਮੰਗਦੇ ਕੁਝ ਹੋਰ। ਹੱਥ ਜੁੜ ਗਏ ਆਖਿਆ, ਤੇਰੇ ਘਰ ਵਿੱਚ ਆ ਕੇ ਵੀ ਤੇਰਾ ਨਾਂ ਨਹੀਂ ਲੱਭਦੇ, ਤੇਰੇ ਘਰ ਵਿੱਚ ਆ ਕੇ ਵੀ ਇਹ ਆਂਦੇ ਨੇ ਤੇਰੀ ਲੋੜ ਨਹੀਂ। ਸਤਸੰਗ ਜੀ ਧਿਆਨ ਦੇਣਾ, ਅੱਜ ਵੇਖੋ ਹਾਲ ਇਦਾਂ ਦਾ, ਗੁਰਦੁਆਰੇ ਸਾਡੇ ਜਿਹੜੇ ਇਤਿਹਾਸਕ ਸਥਾਨ ਨੇ ਜਿੰਨੇ ਵੀ, ਕੋਈ ਹੋਏਗਾ ਪ੍ਰਬੰਧਕ ਜਿਹੜਾ ਸਿਆਣਾ ਹੋਵੇ ਤੇ ਆਖੇ ਅਸੀਂ ਪੱਥਰ ਤੇ ਨਾਂ ਨਹੀਂ ਲਿਖਣਾ, ਮਾਇਆ ਦੇਣੀ ਹੈ ਦਿਓ ਨਹੀਂ ਦੇਣੀ ਨਾ ਦਿਓ, ਤੇ ਨਹੀਂ ਤੇ ਅੱਜ ਜਿੰਨੇ ਸਾਡੇ ਇਤਿਹਾਸਕ ਸਥਾਨ ਬਣੇ ਨੇ ਕੋਈ ਹੈ ਪੱਥਰ ਏਦਾਂ ਦਾ ਜਿਹਦੇ ਉੱਤੇ ਨਾਂ ਨਾ ਲਿਖਿਆ ਹੋਵੇ, 1000 ਰੁਪਈਆ, 2000, 5000, 10000, ਗੁਰੂ ਨਾਨਕ ਦਾ ਘਰ ਚਿੱਟਾ, ਗੁਰੂ ਨਾਨਕ ਦੇ ਘਰ ਵਿੱਚ ਲੱਗਿਆ ਸੰਗ ਮਰਮਰ ਚਿੱਟਾ, ਪਰ ਅੱਜ ਹੰਕਾਰੀਆਂ ਦੇ ਸਾਡੇ ਲੋਕਾਂ ਦੇ ਹੰਕਾਰ ਨੇ ਬਾਬੇ ਨਾਨਕ ਦੇ ਘਰ ਵਿੱਚ ਲੱਗੇ ਚਿੱਟੇ ਸੰਗ ਮਰਮਰ ਨੂੰ ਚਿੱਟਾ ਨਹੀਂ ਰਹਿਣ ਦਿੱਤਾ, ਕਾਲਾ ਕਰ ਦਿੱਤਾ। ਵੇਖੋ ਜਿੰਨੇ ਮਰਜ਼ੀ ਗੁਰਦੁਆਰੇ ਵੇਖੋ, ਉਹ ਸਾਡਾ ਹੰਕਾਰ ਹੈ ਜਿਹੜਾ ਪੱਥਰਾਂ ਉੱਤੇ ਹੰਕਾਰ ਹੈ ਸਾਡਾ, ਸਾਡੀ ਹੋਮੇ ਆ। ਅਸੀਂ ਲੋਕਾਂ ਨੇ ਬਾਬੇ ਨਾਨਕ ਦੇ ਘਰ ਨੂੰ ਵੀ ਚਿੱਟਾ ਨਹੀਂ ਛੱਡਿਆ, ਅਸੀਂ ਕਿਉਂ ਨਹੀਂ ਕਹਿੰਦੇ ਮੇਰਾ ਨਾਂ ਕਾਹਦੇ ਵਾਸਤੇ, ਇਹ ਹੈ ਹੀ ਉਹਦਾ, ਉਸੇ ਨੂੰ ਮੋੜ ਦਿੱਤਾ, ਮੇਰਾ ਨਾਂ ਕਾਹਦੇ ਵਾਸਤੇ। ਤੇ ਖਿਮਾ ਕਰਿਓ ਪਿਆ ਦਿਓ, ਜਿਹਦੇ ਉੱਤੇ 10 ਨਾਂ ਲਿਖੇ ਹੋਣ ਤੇ ਛੋਟਾ ਜਿਹਾ ਹੋਵੇ ਟੁਕੜਾ ਪੱਥਰ ਦਾ, 1 ਸਕੇਅਰ ਫੁੱਟ ਦਾ ਹੋਵੇ, 2 ਦਾ ਹੋਵੇ, ਉਹਦੇ ਉੱਤੇ 10-15 ਦੇ ਨਾਂ ਲਿਖੇ ਹੋਣ, ਤੇ ਜੇ ਕੋਈ ਆਖੇ ਇਦਾਂ ਦਾ ਪੱਥਰ ਆਪਣੀ ਕੋਠੀ ਚ ਲਵਾ ਲੈਂਗਾ, ਤੁਹਾਡੇ ਤੇ ਇੱਥੇ ਵੱਡੀਆਂ ਵੱਡੀਆਂ ਇਹਨਾਂ ਇਲਾਕਿਆਂ ਚ ਕੋਠੀਆਂ ਬਣੀਆਂ ਨੇ, ਖਿਮਾ ਕਰਨਾ ਜੇ ਕਿਸੇ ਨੂੰ ਅੱਧੇ ਤੋਂ ਅੱਧੇ ਰੇਟ ਤੇ ਵੀ ਮਿਲੇ ਤਾਂ ਵੀ ਅਸੀਂ ਉਹੋ ਜਿਹਾ ਪੱਥਰ ਆਪਣੇ ਘਰ ਚ ਨਹੀਂ ਲਵਾਵਾਂਗੇ। ਅਸੀਂ ਕਵਾਂਗੇ ਕਿ ਇਹ ਪੱਥਰ ਸੋਹਣਾ ਹੀ ਨਹੀਂ ਲੱਗਦਾ, ਇਹ ਪੱਥਰ ਫੱਬਦਾ ਹੀ ਨਹੀਂ, ਉਹ ਪੱਥਰ ਪੱਥਰ ਥੋੜਾ ਰਹਿ ਗਿਆ, ਉਹਦੀ ਤੇ ਫੱਬ ਖਤਮ ਕਰ ਦਿੱਤੀ। ਜਦੋਂ ਪੱਥਰ ਉੱਤੇ ਨਾਂ ਲਿਖਿਆ ਜਾਂਦਾ ਹੈ ਉਹ ਪੱਥਰ ਦੀ ਫੱਬ ਖਤਮ ਹੋ ਜਾਂਦੀ ਹੈ, ਵੇਖਣ ਨੂੰ ਹੀ ਪੱਥਰ ਰਹਿ ਜਾਂਦਾ। ਗੁਰਮੁਖੋ ਏਦਾਂ ਦਾ ਪੱਥਰ ਕਦੇ ਅਸੀਂ ਆਪਣੀ ਕੋਠੀ ਵਿੱਚ ਲਵਾਉਣਾ ਪਸੰਦ ਨਹੀਂ ਕਰਾਂਗੇ। ਇੱਕ ਪੱਥਰ ਸਾਡਾ ਹੁੰਦਾ ਲੱਗਾ ਹੋਇਆ, ਉਹ ਬਾਹਰਲੇ ਪਾਸੇ ਗੇਟ ਦੇ ਬਾਹਰਲੇ ਪਾਸੇ ਇੱਕ ਪੱਥਰ ਲੱਗਾ ਜਿਹਦੇ ਤੇ ਨਾਂ ਲਿਖਿਆ ਹੁੰਦਾ, ਹੋਰ ਨਹੀਂ ਕਿਤੇ ਨਾਂ ਲਿਖਿਆ ਵਾਲਾ ਪੱਥਰ, ਨਾ ਸਾਨੂੰ ਉਹ ਚੰਗਾ ਲੱਗੇ। ਜੇ ਕੋਈ ਆਖੇ ਆਪਣੇ ਬਾਪੂ ਦਾ, ਆਪਣੇ ਦਾਦੇ ਦਾ, ਆਪਣੇ ਪੜਦਾਦੇ ਦਾ ਨਾਂ ਫਰਾਂ ਉੱਤੇ ਲਿਖ ਲੈ ਤੇ ਗੈਸਟ ਰੂਮ ਵਿੱਚ ਲਾ ਲੈ ਤੇ ਅਸੀਂ ਕਦੇ ਵੀ ਨਹੀਂ ਲਾਵਾਂਗੇ, ਅਸੀਂ ਕਹਾਂਗੇ ਸੋਹਣਾ ਲੱਗਦਾ ਕਿ। ਤੇ ਜੇ ਗੁਰਮੁਖੋ ਸਾਡਿਆਂ ਘਰਾਂ ਚ ਇੱਦਾਂ ਦੇ ਲੱਗੇ ਪੱਖੇ ਤੇ ਪੱਥਰ ਸੋਹਣਾ ਨਹੀਂ ਲੱਗਦਾ, ਫਿਰ ਸਤਿਗੁਰ ਦੇ ਘਰ ਵਿੱਚ ਅਸੀਂ ਕਿਵੇਂ ਲਾ ਆਉਂਦੇ ਹਾਂ। ਖਿਮਾ ਕਰਨਾ, ਅਸਲ ਵਿੱਚ ਅਸੀਂ ਗੁਰੂ ਘਰ ਨੂੰ ਆਪਣਾ ਘਰ ਸਮਝਦੇ ਹੀ ਨਹੀਂ ਕਦੇ, ਤੇ ਜੇ ਸਤਿਗੁਰ ਦੇ ਘਰ ਨੂੰ ਅਸੀਂ ਆਪਣਾ ਘਰ ਨਹੀਂ ਸਮਝਦੇ ਤੇ ਸਾਡੇ ਤੇ ਕਿਰਪਾ ਹੋਏਗੀ ਕਿਵੇਂ, ਕਿਵੇਂ ਮਹਾਰਾਜ ਆਪਣਾ ਘਰ ਸਮਝਣਗੇ। ਇਸ ਕਰਕੇ ਮੇਰੀ ਸਾਰਿਆਂ ਵੀਰਾਂ ਤੇ ਸਾਰੀਆਂ ਭੈਣਾਂ ਦੇ ਚਰਨਾਂ ਚ ਬੇਨਤੀ ਏ, ਦਿਲ ਖੋਲ ਕੇ ਸੇਵਾ ਕਰੋ ਗੁਰਦੁਆਰਿਆਂ ਚ, ਕੋਈ ਮਾੜੀ ਗੱਲ ਨਹੀਂ। ਭੇਟਾਵਾਂ ਸਿੱਖ ਵੱਡੀਆਂ ਵੱਡੀਆਂ ਅਰਪਣ ਕਰਦੇ ਨੇ, ਤੁਹਾਡੇ ਚੇਦਾਂ ਦੇ ਸਿੱਖ ਮੈਨੂੰ ਪਤਾ ਬੈਠੇ ਨੇ, ਜਿਨ੍ਹਾਂ ਨੇ ਇੱਕ ਇੱਕ ਨੇ ਇੱਥੇ ਗੁਰਦੁਆਰਿਆਂ ਦੀ ਇੱਕ ਇੱਕ ਸਿੰਘ ਨੇ ਸੇਵਾ ਕਰਵਾਈ, ਕਰੋੜ ਕਰੋੜ ਰੁਪਏ ਦੀ ਵੀ ਸੇਵਾ, 50-50 ਲੱਖ ਦੀ ਸੇਵਾ, 20-20 ਲੱਖ ਦੀ, 10-10 ਲੱਖ ਦੀ, ਬੜੀਆਂ ਸੇਵਾਵਾਂ ਤੁਸੀਂ ਕਰਨ ਵਾਲੇ ਬੈਠੇ ਹੋ। ਪਰ ਗੁਰਮੁਖੋ ਹਮੇਸ਼ਾ ਇਹ ਅਰਦਾਸ ਕਰਿਓ, ਕਰਿਆ ਕਰੀਏ ਸੱਚੇ ਪਾਤਸ਼ਾਹ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੇ,
ਮੇਰਾ
ਮੇਰਾ ਇਹ ਤੇਰਾ ਹੀ ਸੀ ਜਿਹੜਾ ਤੈਨੂੰ ਦੇ ਦਿੱਤਾ, ਸਾਡਾ ਤੇ ਹੈ ਹੀ ਨਹੀਂ ਸੀ। ਕਦੇ ਆਪਣਾ ਨਾਂ ਪੱਥਰ ਤੇ ਲਿਖਾਉਣ ਦੀ ਲੋੜ ਨਹੀਂ, ਕਦੇ ਪੱਖੇ ਉੱਤੇ ਆਪਣਾ ਨਾਂ ਲਿਖਾਉਣ ਦੀ ਲੋੜ ਨਹੀਂ, ਕਦੇ ਪਾਲਕੀ ਉੱਤੇ ਆਪਣਾ ਨਾਂ ਲਿਖਾਉਣ ਦੀ ਲੋੜ ਨਹੀਂ। ਆ ਕੇ ਆਖੀਏ ਸੱਚੇ ਪਾਤਸ਼ਾਹ ਤੇਰੇ ਘਰ ਵਿੱਚੋਂ ਤੇ ਮੈਨੂੰ ਤੂੰ ਆਪਣਾ ਹੀ ਨਾਮ ਬਖਸ਼ ਦੇ, ਕਿਰਪਾ ਕਰ ਦੇ। ਤੇ ਗੁਰਮੁਖੋ ਦੱਸਣ ਦੀ ਲੋੜ ਨਹੀਂ, ਇਹ ਤੇ ਆ ਦਿਖਾਵਾ ਦੁਨੀਆਂ ਨੂੰ ਪਤਾ ਲੱਗੇ। ਤੇ ਨਾਲੇ ਆਪਾਂ ਪੜ੍ਹਨੇ ਆ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਂਤ ਸੱਚੇ ਪਾਤਸ਼ਾਹ ਸਭ ਦੇ ਦਿਲਾਂ ਦੀਆਂ ਜਾਣਦੇ ਨੇ, ਬੁਰਿਆਂ ਨੂੰ ਵੀ ਜਾਣਦੇ ਨੇ, ਭਲਿਆਂ ਨੂੰ ਵੀ ਜਾਣਦੇ ਨੇ, ਤੇ ਫਿਰ ਸਾਨੂੰ ਕੀ ਲੋੜ ਹੈ ਦਿਖਾਵਾ ਕਰਨ ਦੀ। ਜਿਹਨੂੰ ਦੱਸਣਾ ਹੀ ਪਿਆ ਉਹ ਗੁਰੂ ਹੀ ਕਾਹਦਾ ਹੋਇਆ, ਉਹ ਤੇ ਬਿਨਾਂ ਦੱਸਿਆ ਹੀ ਸਭ ਕੁਝ ਜਾਣਦੇ ਨੇ, ਬਿਨਾਂ ਬੋਲਿਆ ਹੀ ਸੱਚੇ ਪਾਤਸ਼ਾਹ ਤੇ ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਸੋ ਕੋਸ਼ਿਸ਼ ਕਰਿਆ ਕਰੀਏ, ਅਸੀਂ ਜਿੰਨੀ ਆਪਣੀ ਸੇਵਾ ਨੂੰ ਗੁਪਤ ਰੱਖਾਂਗੇ ਓਨਾ ਹੀ ਉਹਦਾ ਫਲ ਵੱਧ ਮਿਲੇਗਾ। ਜਿਹੜਾ ਬੀਜ ਧਰਤੀ ਦੇ ਵਿੱਚ ਬੀਜਿਆ ਜਾਂਦਾ ਨਾ, ਤੁਸੀਂ ਜ਼ਿਮੀਂਦਾਰ ਬੈਠੇ ਹੋ ਉੱਤੇ ਮਿੱਟੀ ਪਾਉਣੀ ਪੈਂਦੀ ਆ, ਜੇ ਮਿੱਟੀ ਨਾ ਪਾਓ ਤੇ ਫਸਲ ਨਹੀਂ ਉੱਗਦੀ। ਜਿਹੜੇ ਉੱਪਰ ਰਹਿ ਜਾਣ ਨਾ ਦਾਣੇ ਬੀਜ ਉੱਪਰ ਰਹਿ ਜਾਣ, ਉਹਨਾਂ ਨੂੰ ਤੇ ਪੰਛੀ ਲੈ ਜਾਂਦੇ ਨੇ ਚੁੱਕ ਕੇ, ਢੱਕਣਾ ਪੈਂਦਾ ਉੱਤੋਂ। ਜੋ ਵੀ ਦਾਨ ਪੁੰਨ ਕਰੋ ਉਹਨੂੰ ਕੋਸ਼ਿਸ਼ ਕਰੋ ਕਿ ਅਸੀਂ ਢੱਕ ਦਈਏ, ਜਿੰਨਾ ਢਕਾਂਗੇ ਓਨਾ ਹੀ ਉਹਦਾ ਫਲ ਵੱਧ ਮਿਲੇਗਾ, ਓਨਾ ਹੀ ਉਹ ਵੱਧ ਫਲੀ ਭੂਤ ਹੋਏਗਾ। ਸੋ ਸਾਰੀ ਸੰਗਤ ਦੇ ਚਰਨਾਂ 'ਚ ਇਹ ਜ਼ਰੂਰੀ ਬੇਨਤੀ, ਕਿਉਂਕਿ ਛੋਟੀਆਂ ਛੋਟੀਆਂ ਬੇਨਤੀਆਂ ਕੱਲ ਵੀ ਜਿਵੇਂ ਆਪ ਜੀ ਦੇ ਚਰਨਾਂ ਵਿੱਚ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਅਰਜ਼ ਕੀਤੀ ਸੀ ਕਿ ਮਰਦ ਦਾ ਸਤਿਕਾਰ ਕਿਵੇਂ ਹੋਣਾ ਚਾਹੀਦਾ। ਇੱਥੇ ਮੈਂ ਵੇਖਿਆ ਮਰਦ ਦੇ ਸਰੂਪ ਲੈ ਕੇ ਜਦੋਂ ਮਰਦ ਪੰਡਾਲ ਵਿੱਚ ਲਿਆਂਦੇ ਜਾਂਦੇ ਆ, ਜਦੋਂ ਲੈ ਕੇ ਵਾਪਸ ਜਾਂਦੇ ਨੇ ਮਹਾਰਾਜ ਜਾਂਦੇ ਨੇ ਹਰਿਮੰਦਰਾਂ ਵੱਲ, ਮਰਦ ਦੇ ਰੁਮਾਲਿਆਂ ਵਾਸਤੇ ਬੜੇ ਸੋਹਣੇ ਸੂਟ ਕੇਸ ਪ੍ਰਬੰਧਕਾਂ ਨੇ ਬਣਾਏ ਹੋਏ। ਦਾਸ ਨੂੰ 4-5 ਸਾਲ ਹੋ ਗਏ ਨੇ ਇਹ ਬੇਨਤੀਆਂ ਕਰਦਿਆਂ ਕਿ ਗੁਰਦੁਆਰਿਆਂ ਵਿੱਚ ਰੁਮਾਲਿਆਂ ਦੇ ਤੇ ਢੇਰ ਲੱਗੇ ਪਏ ਨੇ, ਪੰਡਾਂ ਬੰਨੀਆਂ ਪਈਆਂ ਨੇ। ਵੇਖੋ ਗੁਰਦੁਆਰਿਆਂ 'ਚ ਜਾ ਕੇ ਜਦੋਂ ਵੀ ਗੁਰਦੁਆਰੇ 'ਚ ਕੋਈ ਚੀਜ਼ ਦੇਣੀ ਹੋਵੇ ਪਹਿਲਾਂ ਪੁੱਛਿਆ ਕਰੋ ਕਿ ਅਸੀਂ ਕਿਹੜੀ ਸੇਵਾ ਕਰੀਏ। ਰੁਮਾਲੇ ਬੜੇ ਨੇ ਤੇ ਹੁਣ ਆਮ ਕਰਕੇ ਵੇਖੀਦਾ ਗੁਰਦੁਆਰਿਆਂ ਵਿੱਚ ਇੱਕ ਰੁਮਾਲਾ ਥੱਲੇ ਵਿਛਾਇਆ, 5 ਰੁਮਾਲੇ ਵਿੱਚ ਰੱਖੇ, ਬੰਨੀ ਗਠੜੀ ਮਾਰੀ ਕੱਛੇ ਤੇ ਤੁਰ ਪਏ। ਤੇ ਜੇ ਕੋਈ ਬਾਹ ਤੋਂ ਫੜ ਕੇ ਭਾਈ ਜੀ ਨੂੰ ਪੁੱਛ ਲਵੇ ਕਿ ਭਾਈ ਜੀ ਜਦੋਂ ਕਦੇ ਤੁਸੀਂ ਵਾਂਢੇ ਜਾਂਦੇ ਹੋ ਤੇ ਏਦਾਂ ਕੱਪੜੇ ਆਪਣੇ ਬੰਨ ਕੇ ਲੈ ਜਾਓਗੇ ਰਿਸ਼ਤੇਦਾਰੀ 'ਚ? ਤੇ ਅੱਗੋਂ ਭਾਈ ਜੀ ਆਖਣਗੇ ਐਵੇਂ ਲੈ ਜਾਂਗੇ ਏਦਾਂ ਦੇ ਏਦਾਂ ਕੱਪੜੇ ਲਪੇਟ ਕੇ ਤੇ ਟੌਰ ਹੀ ਖਰਾਬ ਹੋ ਜਾਏਗੀ। ਤੇ ਸਤਿਗੁਰਾਂ ਦੇ ਬਸਤਰ ਅਸੀਂ ਲੈ ਕੇ ਜਾਂਦੇ ਹਾਂ ਗੱਠੜੀ ਬੰਨ ਕੇ ਪੋਟਲੀ ਬੰਨ ਕੇ, ਜਦੋਂ ਗੁਰੂ ਸਾਹਿਬ ਦੇ ਸਰੂਪ ਕਿਸੇ ਦੇ ਘਰ ਜਾਣ ਸੁੰਦਰ ਸੂਟ ਕੇਸ ਬਣਾਓ, ਪਤਾ ਲੱਗੇ ਕਿ ਗੁਰੂ ਸਾਹਿਬ ਦੇ ਬਸਤਰ ਜਾ ਰਹੇ। ਜਿਨ੍ਹਾਂ ਤੇ ਸਤਿਗੁਰਾਂ ਦੀ ਮਿਹਰ ਹੈ ਪੜ੍ਹ ਲੈਂਦੇ ਨੇ, ਜਾਣ ਬੁੱਝ ਕੇ ਨਹੀਂ ਪੜ੍ਹਦੇ, ਪੜ੍ਹ ਲੈਂਦੇ ਨੇ। ਤੇ ਜਿੰਨੇ ਪੜ੍ਹੇ ਉਹ ਕੋਸ਼ਿਸ਼ ਕਰੋ ਕਿ ਮਹੀਨੇ ਵਿੱਚ ਸਹਿਜ ਪਾਠ ਕਰਿਆ ਕਰੀਏ ਪੋਥੀਆਂ ਤੋਂ, 2 ਮਹੀਨਿਆਂ 'ਚ ਕਰੋ, 6 ਮਹੀਨਿਆਂ 'ਚ ਕਰੋ, ਭਾਵੇਂ 1 ਸਾਲ ਵਿੱਚ 1 ਸਹਿਜ ਪਾਠ ਕਰਿਆ ਕਰੋ। ਤੇ ਨਹੀਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਉਦਾਂ ਅਸੀਂ ਅੰਮ੍ਰਿਤਧਾਰੀ ਹਾਂ, ਸ੍ਰੀ ਸਾਹਿਬਾਂ ਪਾਈਆਂ ਨੇ, ਦਾੜੇ ਪ੍ਰਕਾਸ਼ ਨੇ, ਪਰ 1 ਓਅੰਕਾਰ ਤੋਂ ਲੈ ਕੇ 18-10-20 ਤੱਕ ਅਜੇ ਤੱਕ ਸਾਰੀ ਬਾਣੀ ਪੜ੍ਹੀ ਹੋਈ ਨਹੀਂ। ਮੰਨਾਂਗੇ ਕਦੋਂ? ਕਮਾਵਾਂਗੇ ਕਦੋਂ? ਇਹ ਹੁਕਮ ਹੈ, ਇਹ ਅਕਾਲ ਪੁਰਖ ਦਾ ਸਾਡੇ ਵਾਸਤੇ ਹੁਕਮ ਹੈ। ਜੇ ਅਜੇ ਪੜ੍ਹਿਆ ਹੀ ਨਹੀਂ ਤੇ ਫਿਰ ਮੰਨਾਂਗੇ ਕਿਵੇਂ? ਇੱਕ ਇੱਕ ਬਚਨ, ਇੱਕ ਇੱਕ ਗੁਣ ਪੱਲੇ ਬੰਨਣ ਦਾ ਯਤਨ ਕਰੀਏ, ਫਿਰ ਜਦੋਂ ਇੱਕ ਇੱਕ ਗੁਣ ਧਾਰਨ ਕਰਾਂਗੇ ਨਿਆਰੇ ਹੋ ਜਾਂਗੇ। ਜਦੋਂ ਹੋ ਜਾਂਗੇ ਨਿਆਰੇ, ਫਿਰ ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜੰਮਦਾ ਹੀ ਕੋਈ ਖਾਲਸਾ ਨਹੀਂ ਹੁੰਦਾ, ਜੰਮਦਾ ਹੀ ਕੋਈ ਸਾਰਾ ਨਹੀਂ, ਵੀ ਜੰਮਦਾ ਹੀ ਸਾਰਾ ਹੀ ਪਤਾ ਭਗਤ ਬਣ ਗਿਆ, ਸੰਤ ਬਣ ਗਿਆ, ਰੱਬ ਬਣ ਗਿਆ, ਜੰਮਦਾ ਹੀ ਨਹੀਂ। ਇੱਕ ਇੱਕ ਗੁਣ, ਇੱਕ ਇੱਕ ਗੁਣ ਧਾਰਨ ਕਰਦਿਆਂ 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 ਫਿਰ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ। ਇੱਕ ਇੱਕ ਗੁਣ ਧਾਰਨ ਕਰੀਦਾ, ਮੈਨੂੰ ਖੁਸ਼ੀ ਹੁੰਦੀ ਹੈ
ਕਈ ਵਾਰੀ ਬਾਹਾਂ ਖੜੀਆਂ ਕਰਾਈ ਦੀਆਂ ਵੀ ਸਵੇਰੇ ਉੱਠੋਗੇ ਕੇਸੀ ਇਸ਼ਨਾਨ ਕਰਿਓ ਪੰਜ ਮਿੰਟ ਲਾਣੇ ਨੇ ਕੱਲ ਤੋਂ ਸ਼ੁਰੂ ਕਰੋ ਫਿਰ ਅਗਲੇ ਮਹੀਨੇ ਦਸ ਮਿੰਟ ਫਿਰ ਪੰਦਰਾਂ ਮਿੰਟ ਫਿਰ ਵੀਹ ਮਿੰਟ ਫਿਰ ਅੱਧਾ ਘੰਟਾ ਹੌਲੀ ਹੌਲੀ ਘੰਟੇ ਤੱਕ ਆ ਜਾਓ ਬਾਹਾਂ ਖੜੀਆਂ ਕਰੋ ਤੇ ਕਈ ਕਰਦੇ ਨੇ ਤੇ ਦਾਸ ਨੇ ਵੇਖਿਆ ਕਿ ਸਿਰ ਤੇ ਕੇਸ ਨਹੀਂ ਮੂੰਹ ਤੇ ਦਾੜਾ ਨਹੀਂ ਫਿਰ ਵੀ ਕਈ ਵੀਰ ਕਹਿਣਗੇ ਮੈਂ ਬਾਹਾਂ ਖੜੀਆਂ ਕੀਤੀਆਂ ਮੈਨੂੰ ਸਾਲ ਹੋ ਗਿਆ ਮੈਂ ਰੋਜ਼ ਕਰਨਾ ਇੱਦਾਂ ਇੱਕ ਇੱਕ ਗੁਣ ਧਾਰਨ ਕਰਨਾ ਹੈ ਫਿਰ ਹੌਲੀ ਹੌਲੀ ਬਖਸ਼ਿਸ਼ ਹੁੰਦੀ ਹੈ ਖਾਲਸਾ ਉਹ ਹੈ ਜਿਹੜਾ ਬਿਲਕੁਲ ਖਾਲਸ ਹੋਵੇ ਖਾਲਸ ਜਿਹਦੇ ਵਿੱਚ ਮਿਲਾਵਟ ਨਾ ਹੋਵੇ ਕੋਈ ਤੇ ਹੌਲੀ ਹੌਲੀ ਅਸੀਂ ਆਪਣੇ ਵਿਚਲੀ ਮੈਲ ਜਿਹੜੀ ਆ ਇਹਨੂੰ ਨਾਮ ਦੇ ਸਾਬਣ ਨਾਲ ਧੋਣਾ ਥੋੜੇ ਦਿਨ ਪਹਿਲਾਂ ਉੱਥੇ ਅਸਥਾਨ ਤੇ ਮੈਂ ਗੱਡੀ 'ਚ ਲੱਗਾ ਬਹਿਣ ਦੀਵਾਨ ਤੇ ਚੱਲੇ ਸਾਂ ਇੱਕ ਬੋਰੀ ਪਾਈ ਹੋਈ ਫਕੀਰ ਬਿਲਕੁਲ ਬੋਰੀ ਪਾਈ ਹੋਈ ਖੱਦਰ ਦਾ ਸਿਰ ਦੇ ਉੱਤੇ ਪਰਨਾ ਲਪੇਟਿਆ ਹੋਇਆ ਦਸਤਾਰਾ ਤੇ ਇੱਕ ਸਾਬਣ ਦੀ ਟਿੱਕੀ ਫੜਾ ਕੇ ਮੈਨੂੰ ਆਂਦਾ ਬਾਬਾ ਜੀ ਮੈਂ ਕਿਹਾ ਹਾਂਜੀ ਆ ਲਓ ਜੀ ਸਾਬਣ ਲੈ ਲਓ ਸਾਬਣ ਦੇ ਦੇ ਮੈਂ ਆਖਿਆ ਖਰੇ ਨਹਾਉਣ ਵਾਲੀ ਦੇ ਕੇ ਤੇ ਕੱਪੜੇ ਧੋਣ ਵਾਲੀ ਮੰਗਦਾ ਹੁਣ ਮੈਂ ਕਿਹਾ ਜੀ ਦੱਸੋ ਕੀ ਇਹਦਾ ਭਾਵ ਕੀ ਬਸ ਜੀ ਸਾਬਣ ਲੈ ਲਓ ਤੇ ਸਾਬਣ ਦੇ ਦਿਓ ਉਹ ਉੱਥੇ ਹੀ ਰਿਹਾ ਅਸੀਂ ਦੁਕਾਨ ਤੇ ਗਏ ਜਦੋਂ ਵਾਪਸ ਆਏ ਫਿਰ ਮੇਰੇ ਦਿਮਾਗ ਵਿੱਚ ਗੱਲ ਆਈ ਮੈਂ ਕਿਹਾ ਬਾਬਾ ਜੀ ਆਹ ਫੜ ਆਪਣੀ ਸਾਬਣ ਉਹ ਮਰਦ ਦੇ ਚਰਨਾਂ ਦੇ ਵਿੱਚ ਰੱਖ ਦੇ ਉਹਨਾਂ ਨੂੰ ਬੇਨਤੀ ਕਰ ਵੀ ਸੱਚੇ ਪਾਤਸ਼ਾਹ ਮਿਹਰ ਕਰੋ ਮੂਤ ਪਲੀਤੀ ਕੱਪੜ ਹੋਏ ਰੋਜ਼ ਪੜਦੇ ਹੋ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਜਿਵੇਂ ਕੱਪੜਾ ਮੈਲਾ ਹੋ ਜਾਵੇ ਅਸੀਂ ਸਾਬਣ ਨਾਲ ਸਾਫ ਕਰ ਲੈਂਦੇ ਹਾਂ ਕਹਿੰਦੇ ਮਨ ਨੂੰ ਲੱਗੀ ਆ ਜਨਮਾਂ ਜਨਮਾਂਤਰਾਂ ਦੀ ਮੈਲ ਮਤ ਜਿਹੜੀ ਹੈ ਸਾਡੀ ਮੈਲੀ ਹੋ ਗਈ ਆ ਉਹਦੇ ਵਾਸਤੇ ਸਾਬਣ ਨੇ ਕੰਮ ਨਹੀਂ ਕਰਨਾ ਉਹਦੇ ਵਾਸਤੇ ਨਾਮ ਦੀ ਸਾਬਣ ਵਰਤਣੀ ਪੈਣੀ ਨਾਮ ਨਾਲ ਜਿੰਨਾ ਨਾਮ ਜਪਾਂਗੇ ਉਵੇਂ ਹੀ ਇਹਨੇ ਸਾਫ ਹੋਣਾ ਹੈ ਤੇ ਯਾਦ ਰੱਖਣਾ ਖਾਲਸਾ ਜੀ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ ਕੱਪੜੇ ਨੂੰ ਸਾਫ ਕਰਨ ਵਾਸਤੇ ਦੋ ਚੀਜ਼ਾਂ ਦੀ ਇੱਕ ਸਾਬਣ ਤੇ ਇੱਕ ਪਾਣੀ ਸਾਬਣ ਜਿਹੜਾ ਇਹ ਤੇ ਆ ਮੈਲ ਨੂੰ ਕੱਟਦਾ ਤੇ ਪਾਣੀ ਇਹ ਮੈਲ ਨੂੰ ਕੱਢਦਾ ਜੇ ਹੁਣ ਸਾਬਣ ਕੱਲਾ ਰਗੜੀ ਜਾਓਗੇ ਕੱਪੜੇ ਉੱਤੇ ਤੇ ਸਾਫ ਨਹੀਂ ਹੋਣਾ ਪਾਣੀ ਦੀ ਲੋੜ ਹੈ ਤੇ ਕੱਲੇ ਪਾਣੀ ਵਿੱਚ ਡੋਬ ਕੇ ਵੀ ਕੱਪੜਾ ਸਾਫ ਨਹੀਂ ਹੋਣਾ ਸਾਬਣ ਦੀ ਲੋੜ ਹੈ ਸਾਬਣ ਨੇ ਮੈਲ ਨੂੰ ਕੱਟਣਾ ਹੈ ਤੇ ਪਾਣੀ ਨੇ ਮੈਲ ਨੂੰ ਕੱਢਣਾ ਹੈ ਇਸੇ ਤਰ੍ਹਾਂ ਦੋ ਚੀਜ਼ਾਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ ਨੇ ਸੇਵਾ ਵੀ ਤੇ ਸਿਮਰਨ ਵੀ ਇਹ ਦੋ ਚੀਜ਼ਾਂ ਨੇ ਸੇਵਾ ਤੇ ਸਿਮਰਨ ਇਹਦੇ ਨਾਲ ਗੱਲ ਬਣੇਗੀ ਸੇਵਾ ਤੇ ਸਿਮਰਨ ਨਾਲ ਜਿਵੇਂ ਜਿਵੇਂ ਅਸੀਂ ਇਸ ਮਨ ਰੂਪੀ ਕੱਪੜੇ ਨੂੰ ਧੋਣ ਦਾ ਯਤਨ ਕਰਾਂਗੇ ਫਿਰ ਹੌਲੀ ਹੌਲੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਲੱਗੀ ਹੋਈ ਏ ਮੈਲ ਤੇ ਖੰਨਲੀ ਕਹਿੰਦੇ ਨੇ ਉਸ ਕੱਪੜੇ ਨੂੰ ਜਿਹਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ ਤੇ ਧਿਆਨ ਦੇਣਾ ਜਿਹੜੀ ਕੋਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ ਨਾ ਉਹ ਕੱਪੜੇ ਨੂੰ ਤੰਦ ਮੈਲ ਉਹਦੇ ਵਿੱਚ ਪੈ ਜਾਂਦੀ ਆ ਜਿੰਨਾ ਮਰਜ਼ੀ ਉਹਨੂੰ ਧੋਈ ਜਾਓ ਉਹ ਨਿਕਲਦੀ ਨਹੀਂ ਉਹ ਜਿਹੜੀ ਖੰਨਲੀ ਆ ਨਾ ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਹੈ ਜਿਹੜੀ ਉਹਦੇ ਵਿੱਚੋਂ ਮੈਲ ਨਿਕਲਦੀ ਨਹੀਂ ਸਾਡਾ ਹਾਲ ਵੀ ਇੱਦਾਂ ਦਾ ਹੀ ਆ ਜਿੰਨਾ ਮਰਜ਼ੀ ਅਸੀਂ ਨਹਾਈ ਜਾਈਏ ਗੱਲ ਨਹੀਂ ਬਣੇਗੀ ਜਿੰਨਾ ਮਰਜ਼ੀ ਅਸੀਂ ਤੀਰਥਾਂ ਤੇ ਵੀ ਭਾਵੇਂ ਇਸ਼ਨਾਨ ਕਰੀ ਜਾਈਏ ਤੀਰਥਾਂ ਤੇ ਜਾਣਾ ਮਾੜੀ ਗੱਲ ਨਹੀਂ ਪਰ ਨਾਲ ਨਾਮ ਦਾ ਸਾਬਣ ਜਿੰਨਾ ਚਿਰ ਨਹੀਂ ਲਾਉਂਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ ਜਿਹੜੇ ਪੜ੍ਹੇ ਨੇ ਨਿਤਨੇਮ ਕਰਨ ਬਾਣੀ ਪੜ੍ਹਨ ਨਹੀਂ ਪੜ੍ਹੇ ਮੂਲ ਮੰਤਰ ਦਾ ਜਾਪ ਕਰੋ ਜੇ ਉਹਨਾਂ ਨਹੀਂ ਆਉਂਦਾ ਤੇ ਆ ਸਤਨਾਮ ਵਾਹਿਗੁਰੂ ਤੇ ਸਾਰਿਆਂ ਨੂੰ ਹੀ ਆਉਂਦਾ ਆਖੋ ਸਤਨਾਮ ਇਹਨਾਂ ਤੇ ਸਾਰਿਆਂ ਨੂੰ ਹੀ ਆਉਂਦਾ ਤੇ ਜੋ ਪ੍ਰਾਨੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਕਹਿੰਦੇ ਪੜ੍ਹੇ ਲਿਖੇ ਦੀ ਇੱਥੇ ਗੱਲ ਨਹੀਂ ਪੜ੍ਹਾਈ ਹੋਣੀ ਬੜੀ ਚੰਗੀ ਗੱਲ ਧੰਨ ਨੇ ਜਿਹੜੇ ਪੜ੍ਹੇ ਨੇ ਪਰ ਵੇਦ ਕਿਤੇ ਬਥੇਰੇ ਪੜ੍ਹਦੇ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਮੰਦਰ ਮਸੀਤੀ ਭੱਜ ਭੱਜ ਵੜਦਾ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਪੜ੍ਹਾਈ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਕੀ ਫਾਇਦਾ ਜੇ ਤੂੰ ਐਮਏ ਤੱਕ ਪਹੁੰਚ ਗਿਆ ਤੂੰ ਡਬਲ ਐਮਏ ਟ੍ਰਿਪਲ ਐਮਏ ਕਰ ਲਈ ਆ ਉਹਦਾ ਫਾਇਦਾ ਕੀ ਜੇ ਕਦੇ ਜਪਜੀ ਸਾਹਿਬ ਨਹੀਂ ਪੜ੍ਹ ਕੇ ਵੇਖਿਆ ਜੇ ਕਦੇ ਰਹਿਰਾਸ ਨਹੀਂ ਪੜ੍ਹੀ ਜੇ ਕਦੇ ਆਪਣੇ ਸਤਿਗੁਰੂ ਨਾਨਕ ਸਾਹਿਬ ਦਾ ਜੀਵਨ ਹੀ ਨਹੀਂ ਪੜ੍ਹ ਕੇ ਵੇਖਿਆ ਕਿ ਸੱਚੇ ਪਾਤਸ਼ਾਹ ਦਾ ਅਵਤਾਰ ਕਦੋਂ ਹੋਇਆ ਸਤਿਗੁਰਾਂ ਦੀ ਮਾਤਾ ਦਾ ਕੀ ਨਾਂ ਸੀ ਗੁਰੂ ਨਾਨਕ ਸਾਹਿਬ ਦੇ ਪਿਤਾ ਕੌਣ ਸਨ ਸਾਹਿਬ ਗੁਰੂ ਗੋਬਿੰਦ ਸਿੰਘ ਮਰ ਦੇ ਚਾਰ ਲਾਲ ਕਿਹੜੇ ਕਿਹੜੇ ਸਨ ਕਿਵੇਂ ਸ਼ਹੀਦ ਹੋਏ ਕਿੱਥੇ ਸ਼ਹੀਦ ਹੋਏ ਕਦੇ ਵੇਖਿਆ ਹੀ ਨਹੀਂ ਫਿਰ ਸਾਡੀ ਪੜ੍ਹਾਈ ਦਾ ਕੀ ਫਾਇਦਾ ਪੜ੍ਹਨਾ ਜ਼ਰੂਰ ਹੈ ਪੜ੍ਹਾਈ ਕਰੋ ਦੱਬ ਕੇ ਪਰ ਕਦੇ ਨਾ ਕਦੇ ਆਪਣਾ ਇਤਿਹਾਸ ਵੀ ਪੜ੍ਹੋ ਤੇ ਇੱਕ ਗੱਲ ਹੋਰ ਧਿਆਨ 'ਚ ਰੱਖਣਾ ਪਿਆਰਿਓ ਜਪਜੀ ਸਾਹਿਬ ਜੇ ਜਿੱਦਣ ਤੋਂ ਗੁਰਮੁਖੀ ਪੜ੍ਹਨੀ ਆ ਗਈ ਸੀ ਜਿੱਦਣ ਤੋਂ ਪੰਜਾਬੀ ਪੜ੍ਹਨੀ ਆ ਗਈ ਸੀ ਉਸੇ ਦਿਨ ਤੋਂ ਤੇ ਜੇ ਕਿਤੇ ਨਾਲ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੰਦਾ ਨਾ ਤੇ ਫਿਰ ਨੌਕਰੀਆਂ ਵਾਸਤੇ ਦਰ ਦਰ ਭਟਕਣ ਦੀ ਲੋੜ ਨਹੀਂ ਤੇਰੀ ਸਿਫਾਰਿਸ਼ ਬਾਬੇ ਨਾਨਕ ਨੇ ਕਰ ਦੇਣੀ ਸੀ ਜੇ ਪੰਜਵੀਂ ਤੋਂ ਲੈ ਕੇ ਪੜ੍ਹਨ ਲੱਗਦਾ ਸੱਤਵੀਂ ਅੱਠਵੀਂ ਤੋਂ ਲੈ ਕੇ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸਕੂਲ ਜਾਂਦਾ ਫਿਰ ਕਾਲਜ ਜਾਂਦਾ ਫਿਰ ਯੂਨੀਵਰਸਿਟੀ ਵਿੱਚ ਜਾਂਦਾ ਤੇ ਫਿਰ ਸੱਚੇ ਪਾਤਸ਼ਾਹ ਨੇ ਤੇਰੀ ਸਿਫਾਰਿਸ਼ ਕਰਨੀ ਸੀ ਆਪੇ ਮਿਹਰ ਹੋਣੀ ਸੀ ਅਸੀਂ ਸੁਭਾਅ ਬਣਾਈਏ ਗੁਰਮੁਖੋ ਅੱਜ ਕਈ ਬੱਚੇ ਵੇਖੀਦੇ ਨੇ ਬਾਣਾ ਪਾ ਕੇ ਦਸਤਾਰਾ ਸਜਾ ਕੇ ਸਿਰੀਸਾ ਪਾ ਕੇ ਕਾਲਜ ਜਾਂਦੇ ਨੇ ਪੜ੍ਹਦੇ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਅੱਜ ਵੀ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਵਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਤੀਜੇ ਬੁੱਧ ਵਿਵੇਕਾ ਪੜ੍ਹਾਈ ਕਰਨੀ ਕੋਈ ਮਾੜੀ ਗੱਲ ਨਹੀਂ ਪੜ੍ਹਨਾ ਚਾਹੀਦਾ ਹੈ ਪਰ ਗੁਰਮੁਖੋ ਭਾਵੇਂ ਕੋਈ ਵਿਦਵਾਨ ਹੋਵੇ ਭਾਵੇਂ ਕੋਈ ਪ੍ਰਚਾਰਕ ਹੋਵੇ ਮਰ ਜਾਂਦੇ ਨੇ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਸੈਂਕੜੇ ਸਿਆਣਪਾਂ ਸਾਡੇ ਕੋਲ ਹੋਣ ਨਾਲ ਨਹੀਂ ਕੋਈ ਜਾਣੀ ਸਭ ਇੱਥੇ ਹੀ ਰਹਿ ਜਾਣਗੀਆਂ ਪੜ੍ਹ ਪੜ੍ਹ ਭਾਵੇਂ ਗ੍ਰੰਥਾਂ ਦੇ ਗੱਡੇ ਲੱਦ ਲਈਏ ਪਰ ਜੇ ਇਹ ਸੰਸਾਰ ਸਾਗਰ ਨੂੰ ਤਰਨਾ ਹੀ ਨਾ ਆਇਆ ਫਿਰ ਕੀ ਫਾਇਦਾ ਆਂਦੇ ਨੇ ਇੱਕ ਪੰਡਿਤ ਵਿਦਵਾਨ ਸੀ ਬੜਾ ਉਹ ਬਹਿ ਗਿਆ ਬੇੜੀ ਵਿੱਚ ਤੇ ਬੇੜੀ ਦੇ ਮਲਾਹ ਨੂੰ ਪੁੱਛਦਾ ਹੈ ਤੁਹਾਨੂੰ ਪਤਾ ਹੈ ਜਿਹੜਾ ਮਲਾਹ ਬੇੜੀ ਚਲਾ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰਦਾ ਹੋਵੇ ਉਹ ਕਿੰਨਾ ਕੁ ਪੜਿਆ ਹੋਵੇਗਾ ਉਸ ਮਲਾਹ ਨੂੰ ਉਸ ਪੰਡਿਤ ਨੇ ਪੁੱਛਿਆ ਕਹਿੰਦੇ ਇਹ ਦੱਸ ਬਈ ਸੰਸਕ੍ਰਿਤ ਪੜ੍ਹ ਲੈਣਾ ਤੇ ਪੰਡਿਤ ਨੇ ਅੱਗੋਂ ਵਾਹਿਗੁਰੂ ਮਲਾਹ ਨੇ ਅੱਗੋਂ ਜਵਾਬ ਦਿੱਤਾ ਪੰਡਿਤ ਜੀ ਗਰੀਬ ਬੰਦੇ ਆ ਬੇੜੀ ਇਧਰੋਂ ਉਧਰ ਉਸ ਕੰਡੇ ਤੋਂ ਇਸ ਕੰਡੇ ਆਪਣੇ ਪਰਿਵਾਰ ਦਾ ਨਿਰਵਾਹ ਕਰਨੇ ਆ ਮੈਂ ਸੰਸਕ੍ਰਿਤ ਕਿੱਥੋਂ ਪੜ੍ਹਨੀ ਸੀ ਪੰਡਿਤ ਨੇ ਆਖਿਆ ਜਾ ਓਏ ਤੇਰੀ ਤੇ ਫਿਰ ਐਵੇਂ ਹੀ ਸਾਰੀ ਜ਼ਿੰਦਗੀ ਲੰਘ ਗਈ ਸੋਲਾਂ ਆਨਿਆਂ ਚੋਂ ਚਾਰ ਆਨੇ ਗਈ ਉਹ ਵਿਚਾਰਾ ਮਲਾਹ ਚੁੱਪ ਕਰ ਗਿਆ ਵੀ ਸੋਲਾਂ ਆਨਿਆਂ ਚੋਂ ਚਾਰ ਆਨੇ ਗਈ ਥੋੜੀ ਜਿਹੀ ਅੱਗੇ ਜਾ ਕੇ ਪੁੱਛਦਾ ਹੈ ਕਹਿੰਦੇ ਅੱਛਾ ਇਹ ਦੱਸ ਵੀ ਤੂੰ ਉਰਦੂ ਪੜ੍ਹ ਲੈਂਦਾ ਉਹ ਆਖਣ ਲੱਗਾ ਜੀ ਮੈਂ ਉਰਦੂ ਕਿੱਥੋਂ ਪੜ੍ਹਨਾ ਹੈ ਮੈਂ ਤੇ ਬਿਲਕੁਲ ਹੀ ਅਨਪੜ੍ਹ ਬੰਦਾ ਮੈਂ ਉਰਦੂ ਕਿੱਥੋਂ ਪੜ੍ਹਨਾ ਮੈਂ ਫਾਰਸੀ ਕਿੱਥੋਂ ਪੜ੍ਹਨੀ ਜਾਂ ਫਿਰ ਤੇਰੀ ਤੇ ਜਿਹੜੀ ਜ਼ਿੰਦਗੀ ਆ ਨਾ ਐਵੇਂ ਸੋਲਾਂ ਆਨਿਆਂ ਚੋਂ ਅੱਠ ਆਨੇ ਗਈ ਥੋੜੀ ਦੂਰ ਹੋਰ ਗਏ ਪੰਡਿਤ ਨੇ ਫਿਰ ਪੁੱਛਿਆ ਮਲਾਹ ਨੂੰ ਤੇਰੀ ਅੱਗੇ ਪੜ੍ਹਨ ਦੀ ਕੋਈ ਇੱਛਾ ਹੈ ਜੇ ਤੂੰ ਆਖੇ ਤੇ ਤੈਨੂੰ ਅਸੀਂ ਪੜ੍ਹਾ ਦਿੰਦੇ ਹਾਂ ਮੈਂ ਤੈਨੂੰ ਪੜ੍ਹਾ ਦਿੰਦਾ ਅੱਗੇ ਪੜ੍ਹਨ ਦੀ ਇੱਛਾ ਹੈ ਤੈਨੂੰ ਫਾਰਸੀ ਮੈਂ ਪੜ੍ਹਾਉਂਦਾ ਵਾਂ ਸੰਸਕ੍ਰਿਤ ਤੈਨੂੰ ਮੈਂ ਪੜ੍ਹਾਉਂਦਾ ਵਾਂ ਤੇ ਅੱਗੋਂ ਮਲਾਹ ਨੇ ਜਵਾਬ ਦਿੱਤਾ ਆਖਿਆ ਪੰਡਿਤ ਜੀ ਜਦੋਂ ਤੁਸੀਂ ਆਖਿਆ ਵੀ ਅੱਠ ਆਨੇ ਲੰਘ ਗਈ ਹੈ ਤੇ ਬਾਕੀ ਦੀ ਵੀ ਜਾਵੇ ਹੁਣ ਕੋਈ ਲੋੜ ਨਹੀਂ ਆਖਣ ਲੱਗਾ ਜਾ ਫਿਰ ਤੇ ਸੋਲਾਂ ਆਨਿਆਂ ਚੋਂ ਬਾਰਾਂ ਆਨੇ ਬੇਕਾਰ ਗਈ ਬਾਰਾਂ ਆਨੇ ਬੇਕਾਰ ਗਈ ਇਹਨੇ ਨੂੰ ਕਹਿੰਦੇ ਨੇ ਭੁਚਾਲ ਆ ਗਿਆ ਬੇੜੀ ਡੱਗ ਮਗਾਉਣ ਲੱਗ ਪਈ ਹੁਣ ਇਹ ਆ ਵੀ ਬੇੜੀ ਬਚਦੀ ਨਹੀਂ ਡੁੱਬੇਗੀ ਤੇ ਮਲਾਹ ਨੇ ਉਸ ਵੇਲੇ ਪੁੱਛਿਆ ਪੰਡਿਤ ਜੀ ਕਹਿੰਦੇ ਹਾਂਜੀ ਕਹਿੰਦੇ ਤੈਰਨਾ ਆਉਂਦਾ ਕਹਿੰਦੇ ਨਾ ਜੀ ਕਹਿੰਦੇ ਫਿਰ ਮੇਰੀ ਤੇ ਬਾਰਾਂ ਆਨੇ ਗਈ ਤੁਹਾਡੀ ਹੁਣ ਸੋਲਾਂ ਆਨੇ ਗਈ ਜੇ ਤੁਹਾਨੂੰ ਤੈਰਨਾ ਹੀ ਨਹੀਂ ਆਇਆ ਤੇ ਸੋਲਾਂ ਆਨੇ ਗਈ ਤੁਹਾਡੀ ਤੇ ਮੇਰੀ ਤੇ ਜੇ ਬਾਰਾਂ ਆਨੇ ਗਈ ਆ ਗੁਰਮੁਖੋ ਪੜ੍ਹਾਈਆਂ ਕਰਨੀਆਂ ਕੋਈ ਮਾੜੀ ਗੱਲ ਨਹੀਂ ਕੋਈ ਪੜ੍ਹ ਕੇ ਚਾਰ ਅੱਖਰ ਵਿਦਵਾਨ ਬਣ ਜਾ ਕਥਾਵਾਚਕ ਬਣ ਜਾ ਕੀਰਤਨੀਆਂ ਬਣ ਜਾ ਪਾਠੀ ਬਣ ਜਾ ਰਾਗੀ ਬਣ ਜਾ ਢਾਡੀ ਬਣ ਜਾ ਕਵੀਸ਼ਰ ਬਣ ਜਾ ਜੋ ਮਰਜ਼ੀ ਬਣ ਜਾ ਪਰ ਜੇ ਸੰਸਾਰ ਵਿਸ਼ਿਆਂ ਦੇ ਇਸ ਸਾਗਰ ਨੂੰ ਤੈਰਨਾ ਹੀ ਨਾ ਆਇਆ ਉਹਨਾਂ ਚਿਰ ਗੱਲ ਨਹੀਂ ਬਣੇਗੀ। ਜਿੰਨਾ ਚਿਰ ਅਸੀਂ ਖੁਦ ਅਭਿਆਸ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਖੁਦ ਨਿਤਨੇਮ ਨਹੀਂ ਕਰਦੇ, ਆਪਣਾ ਜੀਵਨ ਜਿੰਨਾ ਚਿਰ ਨਹੀਂ ਬਣਾਉਂਦੇ, ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਸੋ ਅਸੀਂ ਕੋਸ਼ਿਸ਼ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੋਜ਼ ਅਰਜ ਕਰਿਆ ਕਰੀਏ, ਮਹਾਰਾਜ ਨਾਮ ਦਾ ਸਾਬਣ ਦਿਓ ਤਾਂ ਜੋ ਸਾਡੇ ਮਨ ਨੂੰ ਲੱਗੀ ਹੋਈ ਇਹ ਜਨਮਾਂ ਜਨਮਾਂਤਰਾਂ ਦੀ ਮੈਲ ਧੁੱਪ ਜਾਵੇ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂਕ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਸਾਰੇ ਅਰਜ ਕਰੀਏ, ਸਾਰੇ ਵੀਰ ਭਰਾ ਵੀ ਬੋਲੋ, ਸਾਰੀਆਂ ਭੈਣਾਂ ਵੀ ਬੋਲਿਓ, ਹਮ ਐਸੇ ਤੂੰ ਐਸਾ ਮਾਧੋ, ਹਮ ਐਸੇ ਹਮ ਐਸੇ ਤੂੰ ਐਸਾ ਮਾਧੋ, ਵਾਰੀ ਦਾ ਖਿਆਲ ਰੱਖਿਓ।
ਹਮ ਲੈ ਤੁਮ ਉਜਲ ਕਰਦੇ, ਹਮ ਲੈ ਤੁਮ ਉਜਲ ਕਰਦੇ, ਹਮ ਲੈ ਤੁਮ ਬੋਲੋ ਤੂੰ, ਹਮ ਨਿਰਗੁਣ ਤੂੰ ਦਾਤਾ, ਮਾਧੋ ਹਮ ਐਸੇ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ,
ਪੜ੍ਹ ਕੇ ਵਿਚਾਰ ਕੇ ਵੇਖੀਏ, ਇੱਥੇ ਇੱਕ ਨਹੀਂ ਪਤਾ ਨੀ ਕਿੰਨਿਆਂ ਕੁ ਨੇ ਆ ਕੇ ਮਰਦਿਆਂ ਚਰਨਾਂ ਵਿੱਚ ਬੇਨਤੀ ਕੀਤੀ ਤੇ ਸੱਚੇ ਪਾਤਸ਼ਾਹ ਨੇ ਮਨ ਦੀ ਮੈਲ ਦੂਰ ਕਰ ਦਿੱਤੀ। ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਓ, ਮੈਂ ਕਈ ਵਾਰੀ ਹੈਰਾਨ ਹੁੰਦਾ ਸਾਡੇ ਸਿੱਖ ਧਰਮ ਵਿੱਚ ਕਈ ਅੱਜ ਦੇ ਸਮੇਂ ਵਿੱਚ ਪ੍ਰਚਾਰਕ ਏਦਾਂ ਦੇ ਪੈਦਾ ਹੋ ਗਏ ਨੇ ਗੁਰਮੁਖੋ, ਜਿਹੜੇ ਸਿੱਖ ਧਰਮ ਵਿੱਚੋਂ ਸ਼ਰਧਾ ਖਤਮ ਕਰਨੀ ਚਾਹੁੰਦੇ ਨੇ, ਉਹ ਪ੍ਰਚਾਰ ਅੱਜ ਇੱਦਾਂ ਦਾ ਕਰਦੇ ਨੇ, ਲਿਖਤਾਂ ਉਹਨਾਂ ਦੀਆਂ ਇੱਦਾਂ ਦੀਆਂ ਨੇ ਜਿਹਦੇ ਵਿੱਚੋਂ ਸ਼ਰਧਾ ਨਹੀਂ ਝਲਕਦੀ, ਸ਼ੰਕੇ ਹੀ ਸ਼ੰਕੇ ਨਜ਼ਰ ਆਉਣਗੇ, ਸ਼ੰਕੇ ਪੈਦਾ ਕਰਨਗੇ। ਤੇ ਅੱਜ ਉਹ ਇਹ ਵੀ ਲਿਖਦੇ ਨੇ ਕਿ ਹਰਿਮੰਦਰ ਸਾਹਿਬ ਸਰੋਵਰਾਂ ਦਾ ਕੀ ਫਾਇਦਾ ਹੈ, ਕਹਿੰਦੇ ਸਰੋਵਰਾਂ ਦੀ ਥਾਂ ਤੇ ਝੋਨਾ ਬੀਜ ਦਿਓ ਫਾਇਦਾ ਤੇ ਹੋਵੇ, ਝੋਨਾ ਬੀਜ ਦਿਓ ਇਹਨਾਂ ਸਰੋਵਰਾਂ ਦਾ ਕੀ ਫਾਇਦਾ। ਤੇ ਸਾਧ ਸੰਗਤ ਉਹ ਬੜਾ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਨਾ ਤੇ ਕੋਈ ਰਜਨੀ ਹੋਈ ਤੇ ਨਾ ਹੋਇਆ ਉਹਦਾ ਪਤੀ ਤੇ ਨਾ ਉਹਦਾ ਕੋਹੜ ਠੀਕ ਹੋਇਆ। ਗੁਰਮੁਖੋ ਵੈਸੇ ਤੇ ਜੋ ਇਤਿਹਾਸਕਾਰਾਂ ਨੇ ਲਿਖਿਆ ਜਾਂ ਪ੍ਰਾਤਨ ਸਮੇਂ ਤੋਂ ਮਹਾਂਪੁਰਸ਼ ਪੜ੍ਹਦੇ ਸੁਣਦੇ ਆਏ ਨੇ, ਆਪਾਂ ਵੀ ਸੁਣਦੇ ਰਹੇ ਹਾਂ, ਉਹ ਬਿਲਕੁਲ ਦਰੁਸਤ ਹੈ, ਉਹ ਬਿਲਕੁਲ ਸੱਚ ਹੈ। ਪਰ ਅਗਰ 1% ਇਹ ਗੱਲ ਮੰਨ ਵੀ ਲਈਏ ਕਿ ਰਜਨੀ ਨਹੀਂ ਹੋਈ, ਉਹਦਾ ਪਤੀ ਕੋਹੜੀ ਠੀਕ ਨਹੀਂ ਹੋਇਆ, ਉਹਨੂੰ ਇੱਕ ਪਾਸੇ ਕਰ ਦਿਓ, ਉਹ ਪ੍ਰਾਤਨ ਸਮਾਂ ਸੀ, ਅੱਜ ਜਾ ਕੇ ਦਰਬਾਰ ਸਾਹਿਬ ਵੇਖ ਲਓ ਗੁਰਮੁਖੋ, ਅੱਜ ਵੇਖੋ ਜਾ ਕੇ ਪਤਾ ਹੀ ਨਹੀਂ ਕਿੰਨੇ ਕੁ ਮਨ ਦੇ ਕੋੜਿਆਂ ਦਾ ਕੋੜ ਉੱਥੇ ਠੀਕ ਹੋ ਰਿਹਾ। ਅੱਜ ਵੀ ਵੇਖੋ, ਅੱਜ ਵੀ ਉੱਥੇ ਪਤਾ ਨਹੀਂ ਕਿੰਨੇ ਕੁ ਮਨ ਦੇ ਕੋੜਿਆਂ ਦਾ ਕੋੜ ਠੀਕ ਹੋ ਰਿਹਾ। ਤਨ ਦੇ ਰੋਗ ਅੱਜ ਵੀ ਕੈਂਸਰ ਵਰਗੀਆਂ ਬਿਮਾਰੀਆਂ ਉੱਥੋਂ ਠੀਕ ਹੁੰਦੀਆਂ ਨੇ ਜਿਨ੍ਹਾਂ ਦੀ ਸ਼ਰਧਾ ਬਣ ਗਈ। ਬੜੇ ਨੇ ਜਿਹੜੇ ਆਖਣਗੇ ਮੈਂ ਸ਼ਰਾਬ ਨਹੀਂ ਸੀ ਛੱਡੀ, ਮੈਂ ਦਰਬਾਰ ਸਾਹਿਬ ਗਿਆ, ਉੱਥੇ ਜਾ ਕੇ ਮੱਥਾ ਟੇਕਿਆ, ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਵੀ ਮੈਂ ਅੱਜ ਤੋਂ ਮੁੜ ਕੇ ਨਹੀਂ ਪੀਣੀ। ਸਤਿਗੁਰ ਦੇ ਦਰਬਾਰ ਵਿੱਚ ਅੱਜ ਵੇਖੋ ਇੱਥੇ ਬੜੇ ਨੇ ਜਿਨ੍ਹਾਂ ਨੇ ਇਹ ਕੋੜ ਖਤਮ ਕਰ ਦਿੱਤਾ। ਕੱਲ ਇੱਕ ਘਰ ਗਏ ਸਾਂ, ਉੱਥੇ ਮਾਤਾ ਨੇ ਆਖਿਆ, ਕਹਿੰਦੀ ਬਾਬਾ ਜੀ ਮੇਰਾ ਮੁੰਡਾ ਸ਼ਰਾਬ ਪੀਂਦਾ ਸੀ ਬੜੀ, 40 ਸਾਲਾਂ ਪਿੱਛੋਂ ਕਹਿੰਦੇ ਘਰ ਵਿੱਚੋਂ ਸ਼ਰਾਬ ਨਿਕਲੀ ਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ। ਅੱਜ ਵੀ
ਸਤਿ ਸ੍ਰੀ ਅਕਾਲ,
ਸਾਡੇ ਮਨ ਨੂੰ ਜਿਹੜਾ ਕੋੜ ਲੱਗਿਆ ਹੋਇਆ ਸਤਿਗੁਰਾਂ ਦੀ ਬਾਣੀ ਇਸ ਕੋੜ ਨੂੰ ਠੀਕ ਕਰਦੀ। ਇਸੇ ਕਰਕੇ ਹਮੇਸ਼ਾ ਆਪ ਜੀ ਦੀਆਂ ਚਰਨਾਂ ਵਿੱਚ ਬੇਨਤੀ ਕਰੀਦੀ, ਪਿਆਰਿਓ ਉਹਨਾਂ ਲਖਾਰੀਆਂ ਨੂੰ ਪੜ੍ਹੋ ਜਿਨ੍ਹਾਂ ਦੇ ਪੜ੍ਹਨ ਕਰਕੇ ਸਾਨੂੰ ਸ਼ਰਧਾ ਆਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਡੀ ਸ਼ਰਧਾ ਬਣੇ। ਉਹਨਾਂ ਪ੍ਰਚਾਰਕਾਂ ਨੂੰ ਸੁਣੋ ਜਿਨ੍ਹਾਂ ਨੂੰ ਸੁਣ ਕਰਕੇ ਸਾਡੀ ਆਸਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਣੇ, ਤੇ ਉਹਨਾਂ ਨੂੰ ਨਾ ਕਦੇ ਸੁਣੋ ਜਾਂ ਉਹਨਾਂ ਦੀਆਂ ਲਿਖਤਾਂ ਨਾ ਪੜ੍ਹੋ ਕਿ ਪੜ੍ਹਦਾ ਹੋਵੇਂ ਜਾਪ ਸਾਹਿਬ ਤੇ ਮਨ ਵਿੱਚ ਇਹ ਆਈ ਜਾਏ ਪਤਾ ਨੀ ਸਤਿਗੁਰਾਂ ਦੀ ਬਾਣੀ ਹੈ ਕਿ ਨਹੀਂ। ਆਖੋ ਸਤਨਾਮ, ਬਈ ਪਤਾ ਨੀ ਇਹ ਜਾਪ ਸਾਹਿਬ ਗੁਰੂ ਦੀ ਕੋਈ ਬਾਣੀ ਆ, ਇਹ ਚੌਪੜੀ ਸਾਹਿਬ ਮੇਰੇ ਗੁਰੂ ਗੋਬਿੰਦ ਸਿੰਘ ਦੀ ਉਚਾਰੀ ਵੀ ਆ ਕਿ ਨਹੀਂ। ਜੇ ਏਦਾਂ ਦੇ ਤੇਰੇ ਮਨ ਵਿੱਚ ਸ਼ੰਕੇ ਆ ਗਏ ਤੇ ਅੰਮ੍ਰਿਤ ਤੇ ਸ਼ਰਧਾ ਨਾ ਰਹੀ ਫਿਰ ਸਿੱਖ ਕਾਹਦੇ ਰਹਿ ਗਏ। ਪੰਜਾਂ ਬਾਣੀਆਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ, ਅੰਮ੍ਰਿਤ ਛੱਕ ਕੇ ਤੂੰ ਸਿੰਘ ਸਜਿਆ ਸੀ। ਜੇ ਤੂੰ ਆਖੇ ਵੀ ਜਾਪ ਸਾਹਿਬ ਨਹੀਂ, ਚੌਪਈ ਸਾਹਿਬ ਨਹੀਂ, ਸਵਈਏ ਨਹੀਂ, ਤੇ ਫਿਰ ਤੇ ਸਾਡੇ ਪੱਲੇ ਰਿਹਾ ਹੀ ਕੱਖ ਨਾ, ਸਾਡੀ ਸ਼ਰਧਾ ਖਤਮ। ਅਸਲ ਗੱਲ ਹੈ ਸ਼ਰਧਾ ਦੀ। ਕਹਿੰਦੇ ਨੇ ਜੇ ਮਾਇਆ ਚਲੀ ਗਈ ਤੇ ਕੁਛ ਵੀ ਨਹੀਂ ਗਿਆ, ਜੇ ਸਰੀਰਕ ਤੰਦਰੁਸਤੀ ਚਲੀ ਗਈ ਤੇ ਕੁਛ ਵੀ ਨਹੀਂ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਫਿਰ ਸਭ ਕੁਝ ਹੀ ਗਿਆ, ਫਿਰ ਕੁਛ ਵੀ ਨਾ ਰਿਹਾ ਸਾਡੇ ਪੱਲੇ। ਤੇ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਪਿਆਰਿਓ, ਸ਼ਰਧਾ ਵਾਲਿਆਂ ਦੇ ਜੀਵਨ ਪੜ੍ਹ ਕੇ ਵੇਖ ਲਓ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਮਾਇਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥੇ ਦੇ ਮੁਖੀ ਹੋਏ ਨੇ, ਉਹਨਾਂ ਮਹਾਂਪੁਰਸ਼ਾਂ ਦਾ ਭਾਈ ਸਾਹਿਬ ਜੀ ਦਾ ਆਪ ਜੀ ਜੀਵਨ ਪੜ੍ਹੋ, ਉਹਨਾਂ ਦੀਆਂ ਲਿਖਤਾਂ ਮੌਜੂਦ ਨੇ। ਕਿਉਂਕਿ ਅੱਜ ਕੱਲ੍ਹ ਕੁਛ ਲਿਖਾਰੀਆਂ ਨੇ ਤੇ ਇੱਧਰੋਂ ਪੜ੍ਹਿਆ, ਇੱਧਰੋਂ ਪੜ੍ਹਿਆ, ਇੱਧਰੋਂ ਪੜ੍ਹਿਆ, ਇੱਧਰੋਂ ਪੜ੍ਹਿਆ ਤੇ ਕਿਤਾਬ ਲਿਖ ਦਿੱਤੀ। ਪਰ ਕਈ ਲੋਕ ਉਹ ਨੇ ਜਿਨ੍ਹਾਂ ਨੇ ਕਮਾਇਆ, ਜੀਵਨ ਆਪਣਾ ਬਣਾਇਆ, ਆਪਣੇ ਜੀਵਨ ਤੇ ਢਾਲਿਆ ਤੇ ਫਿਰ ਲਿਖਿਆ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਸ਼ਰਧਾ ਝਲਕਦੀ ਹੈ। ਅੱਜ ਉਹਨਾਂ ਨੂੰ ਪੜ੍ਹੋਗੇ ਤੇ ਸ਼ਰਧਾ ਬਣ ਜਾਏਗੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ੍ਹ ਚਿੱਠੀਆਂ ਪੜ੍ਹੋ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਹੱਥੀਂ ਲਿਖਿਆ ਗੁਰਮਤ ਲਿਟਰੇਚਰ ਉਹਨਾਂ ਦਾ ਪੜ੍ਹ ਕੇ ਵੇਖੋ ਸਤਸੰਗਤ, ਜਿਵੇਂ ਜਿਵੇਂ ਪੜ੍ਹਦੇ ਜਾਓਗੇ ਉਵੇਂ ਉਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਡੀ ਸ਼ਰਧਾ ਬਣਦੀ ਜਾਏਗੀ, ਉਵੇਂ ਉਵੇਂ ਸ਼ਰਧਾ ਬਣਦੀ ਜਾਏਗੀ। ਜਿਵੇਂ ਜਿਵੇਂ ਅਸੀਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖੋ, ਜਦੋਂ ਪੜ੍ਹੋਗੇ ਸਾਲ ਦਾ ਚੌਂਕੜਾ, 6 ਮਹੀਨੇ ਦਾ ਚੌਂਕੜਾ ਤੇ 2 ਮਹੀਨੇ ਪੜ੍ਹ ਕੇ ਵੇਖੋਗੇ, 2 ਮਹੀਨਿਆਂ ਬਾਅਦ ਜੀ ਕਰਨ ਲੱਗ ਜਾਏਗਾ ਮਨਾ ਨਿਤਨੇਮ ਤੇ ਕਰਿਆ ਕਰ, ਆਖੋ ਸਤਨਾਮ। ਤੇ ਕਈ ਲਿਖਾਰੀ ਉਹ ਨੇ ਜਿਨ੍ਹਾਂ ਨੂੰ ਪੜ੍ਹਿਆ ਤੇ ਜਾਪ ਸਾਹਿਬ ਪੜ੍ਹਨਾ ਹੀ ਛੱਡ ਦਿੱਤਾ, ਚੌਪੀ ਸਾਹਿਬ ਪੜ੍ਹਨੀ ਛੱਡ ਦਿੱਤੀ, ਛੱਡ ਦਿੱਤਾ ਨਿਤਨੇਮ ਕਰਨਾ, ਫਿਰ ਕੀ ਫਾਇਦਾ ਉਹਨਾਂ ਨੂੰ ਪੜ੍ਹਨ ਦਾ, ਉਹਨਾਂ ਨੂੰ ਸੁਣਨ ਦਾ, ਜਿਹਦੇ ਕਰਕੇ ਮਨ ਸ਼ੰਕਿਆਂ ਨਾਲ ਭਰ ਜਾਏ, ਰਾਤ ਵੇਲੇ ਨੀਂਦਰ ਵੀ ਉੱਡ ਜਾਏ। ਕਈ ਬੜੇ ਨਿੱਕੇ ਨਿੱਕੀਆਂ ਗੱਲਾਂ ਫੜ ਕੇ ਸਾਰੀ ਜ਼ਿੰਦਗੀ ਬੈਠੇ ਰਹਿਣਗੇ, ਚਰਚਾ ਵਾਦ ਵਿਵਾਦ ਹਮੇਸ਼ਾ। ਕਈ ਲੋਕ ਹਮੇਸ਼ਾ ਸੁਰਖੀਆਂ ਚ ਹੀ ਰਹਿਣਾ ਚਾਹੁੰਦੇ, ਕੋਸ਼ਿਸ਼ ਉਹਨਾਂ ਦੀ ਇਹ ਵੇ ਕਿਸੇ ਨਾ ਕਿਸੇ ਨੂੰ ਫੜ ਲਓ, ਕੋਈ ਨਾ ਕੋਈ ਗੱਲ ਏਦਾਂ ਦੀ ਫੜ ਕੇ ਰੱਖੋ ਵੀ ਮੇਰਾ ਨਾਂ ਦੁਨੀਆਂ ਚ ਚਮਕੇ।